ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤਾਂ 157 ਅੰਗ ਤੇ ਪੋਥੀਆਂ ਪ੍ਰਕਾਸ਼ ਕਰ ਲਓ। ਪਾਠ ਦੀ ਆਰੰਭਤਾ ਹੋ ਰਹੀ ਹੈ। ਵਾਰ ਵਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਜਦੋਂ ਪਾਠ ਹੁੰਦਾ ਹੈ ਤਾਂ ਕਈ ਸੰਗਤਾਂ ਨਾਲ ਬੋਲਣ ਲੱਗ ਪੈਂਦੀਆਂ ਨੇ। ਜਿਹੜੇ ਧਿਆਨ ਨਾਲ ਸੁਣਨ ਵਾਲੇ ਹਨ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਸੁਣਦਾ ਨਹੀਂ, ਉਹ ਵੀ ਡਿਸਟਰਬ ਹੁੰਦੇ ਨੇ ਅਤੇ ਆਪਾਂ ਨੂੰ ਵੀ ਫਿਰ ਉਹਨਾਂ ਕੋਈ ਫਾਇਦਾ ਨਹੀਂ ਹੋਣਾ ਜੇ ਅਸੀਂ ਨਾਲ ਨਾਲ ਬੋਲਾਂਗੇ। ਇਹ ਬੇਨਤੀ ਪਹਿਲਾਂ ਵੀ ਕੀਤੀ ਕਿ ਜੇ ਅਸੀਂ ਇਸੇ ਤਰ੍ਹਾਂ ਨਾਲ ਨਾਲ ਬੋਲੀ ਜਾਈਏ, ਸੰਗਤਾਂ ਨਾਲ ਬੋਲੀ ਜਾਣ ਤਾਂ ਇੱਥੇ ਸਟੇਜ 'ਤੇ ਜੋ ਪਾਠੀ ਸਿੰਘ ਜੀ ਪਾਠ ਕਰ ਰਹੇ ਨੇ ਉਹ ਅੱਖਰ ਦਾ ਉਚਾਰਨ ਕਿਵੇਂ ਹੋ ਰਿਹਾ, ਵਿਸਰਾਮ ਕਿੱਥੇ ਲੱਗ ਰਿਹਾ, ਜਮਕ ਕਿੱਥੇ ਲੱਗ ਰਹੀ ਹੈ, ਇਸ ਗੱਲ ਦਾ ਪਤਾ ਨਹੀਂ ਲੱਗਣਾ। ਇਹ ਠੀਕ ਹੈ ਕਿ ਆਪ ਜੀ ਨੂੰ ਜਦੋਂ ਆਨੰਦ ਆਉਂਦਾ ਤਾਂ ਆਨੰਦ ਵਿੱਚ ਬੋਲ ਲੈਂਦੇ ਹੋ, ਬਾਣੀ ਹੈ ਹੀ ਆਨੰਦ ਸਰੂਪ ਹੈ, ਪਰ ਜਿਹੜਾ ਸਰਵਣ ਕਰਨ ਦਾ ਆਨੰਦ ਹੈ ਉਸ ਨੂੰ ਵੀ ਆਪਾਂ ਮਹਿਸੂਸ ਕਰਨ ਦਾ ਯਤਨ ਕਰਨਾ ਹੈ। ਅਤੇ ਪਾਠੀ ਸਿੰਘ ਜੀ ਜੋ ਪਾਠ ਕਰਦੇ ਹਨ, ਕਿਸ ਤਰੀਕੇ ਉਹ ਉਚਾਰਨ ਕਰ ਰਹੇ ਨੇ, ਕਿਵੇਂ ਵਿਸਰਾਮ ਲਗਾ ਰਹੇ ਨੇ, ਇਹਨੂੰ ਸੁਣਨਾ ਅਤੇ ਸਮਝਣਾ ਲਾਜ਼ਮੀ ਹੈ, ਨਾਲ ਨਾਲ ਬਿਲਕੁਲ ਨਹੀਂ ਬੋਲਣਾ। ਫਿਰ ਜੋ ਕੋਈ ਪਾਠਾਂ ਦੇ ਨਿਰਣੇ ਕਰਕੇ ਵੀ ਦੱਸੇ ਜਾਂਦੇ ਨੇ ਉਹ ਵੀ ਸੰਗਤਾਂ ਨੇ ਆਪਣੇ ਧਿਆਨ ਵਿੱਚ ਰੱਖਣੇ ਨੇ। ਇਹ ਸਭ ਕੁਝ ਸੁਣਨਾ ਹੈ, ਇਹ ਸਾਨੂੰ ਲਾਹਾ ਸੁਣਨ ਤੋਂ ਹੀ ਪ੍ਰਾਪਤ ਹੋਣਾ ਹੈ ਅਤੇ ਅਗਾਂਹ ਬਾਣੀ ਪੜ੍ਹਨ ਵਾਸਤੇ ਹੀ ਤਾਂ ਆਪਾਂ ਹੁਣ ਸੁਣ ਕੇ ਸਿੱਖਣੀ ਹੈ, ਤਾਂ ਹੀ ਤਾਂ ਇਹ ਸਾਰੀ ਸੰਥਿਆ ਲੈਣੀ ਹੈ। ਇਹ ਸਾਰਾ ਜਿੰਨਾ ਪ੍ਰਬੰਧ ਹੈ ਇਸੇ ਲਈ ਤਾਂ ਕੀਤਾ ਹੋਇਆ ਕਿ ਸੰਗਤਾਂ ਸੁਣ ਕੇ ਅਗਾਂਹ ਬਾਣੀ ਪੜ੍ਹ ਸਕਣ ਅਤੇ ਸ਼ੁੱਧ ਉਚਾਰਨ ਕਰ ਸਕਣ। ਇੱਕ ਹੋਰ ਵੀ ਸੰਗਤ ਦੇ ਵਿੱਚੋਂ ਇਹ ਸ਼ਿਕਾਇਤ ਆਈ ਕਿ ਕਈ ਸਾਡੇ ਵੀਰ ਭੈਣਾਂ ਫੋਨ ਦਾ ਇਸਤੇਮਾਲ ਕਰਦੇ ਨੇ। ਭਾਈ ਬਿਲਕੁਲ ਨਹੀਂ ਕਰਨਾ, ਪਹਿਲਾਂ ਵੀ ਬੇਨਤੀ ਕੀਤੀ ਕਿ ਕਿਸੇ ਵੀ ਰੂਪ ਵਿੱਚ ਨਹੀਂ ਕਰਨਾ। ਹੋ ਸਕਦਾ ਕਿ ਕਈ ਸਾਡੇ ਵੀਰ ਗੁਰਬਾਣੀ ਦੀ ਐਪ ਹੀ ਖੋਲ੍ਹ ਕੇ ਬੈਠੇ ਹੋਣ, ਪਰ ਇਉਂ ਵੀ ਜਿਹੜਾ ਧਿਆਨ ਹੈ ਉਹ ਵੰਡਿਆ ਜਾਂਦਾ ਹੈ। ਫਿਰ ਵੀ ਧਿਆਨ ਪੂਰਾ ਜਿਹੜਾ ਪਾਠ ਸੁਣਨ ਵਾਲੇ ਨਹੀਂ ਲੱਗਣਾ, ਤੁਸੀਂ ਬਾਅਦ ਵਿੱਚ ਵਿਚਾਰ ਕਰ ਸਕਦੇ ਹੋ, ਇਹ ਜ਼ਰੂਰ ਕਰਨੀ ਵੀ ਚਾਹੀਦੀ ਹੈ, ਪਰ ਪਾਠ ਚੱਲਦਿਆਂ ਹੋਇਆਂ ਸਿਰਫ ਸੁਣਨ ਵੱਲ ਆਪਣਾ ਧਿਆਨ ਦੇਣਾ ਤਾਂ ਕਿ ਸਾਨੂੰ ਪੂਰਨ ਤੌਰ 'ਤੇ ਲਾਹਾ ਪ੍ਰਾਪਤ ਹੋ ਸਕੇ। ਖਾਲਸਾ ਜੀ, ਕੱਲ੍ਹ ਜੋ ਕੁਝ ਪਾਠਾਂ ਬਾਰੇ ਦੋ ਚਿੱਤੀ ਆਈ ਸੀ ਆਪਾਂ ਉਹਨਾਂ ਦਾ ਵੀ ਜੋ ਨਿਰਣਾ ਹੈ ਉਹ ਹੱਲ ਕਰਦੇ ਚੱਲੀਏ। ਸਭ ਤੋਂ ਪਹਿਲਾਂ ਬੇਨਤੀ ਹੈ ਕਿ ਸੰਗਤਾਂ ਪੋਥੀਆਂ 118 ਅੰਗ 'ਤੇ ਪ੍ਰਕਾਸ਼ ਕਰਨ ਦੀ ਕਿਰਪਾਲਤਾ ਕਰੋ ਜੀ। 118 ਅੰਗ ਮਾਝ ਮਹੱਲਾ ਤੀਜਾ। ਅੰਮ੍ਰਿਤ ਨਾਮ ਮਨ ਵਸਾਏ, ਹਉਮੈ ਮੇਰਾ ਸਭ ਦੁੱਖ ਗਵਾਏ, ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣੇ ਆ। ਇਹ ਕੱਲ੍ਹ ਬੇਨਤੀ ਕਰ ਹੀ ਦਿੱਤੀ ਸੀ ਭਾਵੇਂ, ਪਰ ਫਿਰ ਸੰਗਤਾਂ ਇਸ ਨੂੰ ਨਿਸ਼ਚੇ ਕਰ ਲੈਣ। ਅੰਮ੍ਰਿਤ ਬਾਣੀ, ਇੱਥੇ ਤੱਤਾ ਅੰਮ੍ਰਿਤ ਦਾ ਮੁਕਤਾ ਹੈ ਅਤੇ ਉਸ ਤੋਂ ਅੱਗੇ ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣੇ ਆ। ਇਹ ਦੋ ਵਾਰ ਜਿਹੜਾ ਅੰਮ੍ਰਿਤ ਇਕੱਠਾ ਆਇਆ ਹੈ, ਪਹਿਲਾ ਅੰਮ੍ਰਿਤ ਤੱਤੇ ਨੂੰ ਸਿਹਾਰੀ ਹੈ ਅਤੇ ਦੂਸਰੀ ਵਾਰ ਔਂਕੜ ਹੈ। ਭਾਗਾਂ ਵਿੱਚ ਔਂਕੜ ਛਪਿਆ ਹੋਇਆ, ਪਰ ਪਹਿਲਾ ਸਿਹਾਰੀ ਫਿਰ ਔਂਕੜ। ਫਿਰ ਸਮਝਣ ਦਾ ਯਤਨ ਕਰਨਾ, ਤਿੰਨ ਵਾਰ ਅੰਮ੍ਰਿਤ ਲਫਜ਼ ਆਇਆ ਹੈ ਪੰਕਤੀ ਵਿੱਚ। ਪਹਿਲੀ ਵਾਰ ਤੱਤਾ ਮੁਕਤਾ ਹੈ, ਦੂਸਰੀ ਵਾਰ ਤੱਤੇ ਸਿਹਾਰੀ ਹੈ ਅਤੇ ਤੀਸਰੀ ਵਾਰ ਤੱਤੇ ਨੂੰ ਔਂਕੜ ਹੈ। ਇਹ ਆਪ ਜੀ ਨੇ ਨਿਸ਼ਚਾ ਕਰ ਲੈਣਾ ਔਰ ਨੋਟ ਕਰ ਲੈਣਾ। ਇਸੇ ਹੀ ਅੰਗ 'ਤੇ ਥੋੜ੍ਹਾ ਹੇਠਾਂ ਜਾ ਕੇ ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ, ਅਵਰਾ ਆਖ ਸੁਣਾਵਣਿਆ। ਇਹ ਸੁਣਾਵਣਿਆ ਨਾਣੇ ਦੇ ਨਾਲ ਸ਼ੁੱਧ ਹੈ। ਇਹ ਆਪ ਜੀ ਨੇ ਇਸੇ ਤਰ੍ਹਾਂ ਜਿਵੇਂ ਛਪਿਆ ਹੋਇਆ ਠੀਕ ਹੈ, ਕਿਉਂਕਿ ਕੁਝ ਸਰੂਪਾਂ ਵਿੱਚ ਕੁਝ ਦੂਸਰੇ ਹੋਰ ਭਾਗਾਂ ਵਿੱਚ ਨੰਨਾ ਆਇਆ ਸੀ, ਇਸ ਕਰਕੇ ਇੱਥੇ ਦੁਚਿੱਤੀ ਪਈ ਸੀ। ਇਹ ਨਾਣੇ ਦੇ ਨਾਲ ਸ਼ੁੱਧ ਹੈ ਸੁਣਾਵਣੇ ਆ। ਇਸ ਤੋਂ ਅੱਗੇ 123 ਅੰਗ ਉੱਪਰ ਸਭ ਤੋਂ ਹੇਠਲੀ ਪੰਗਤੀ ਤੋਂ ਜੋ ਉੱਪਰਲੀ ਪੰਗਤੀ ਹੈ ਧਾਵਤ ਰਾਖੇ, ਇੱਥੇ ਦੁਲਾਵਾਂ ਦੇ ਨਾਲ ਪਾਠ ਸ਼ੁੱਧ ਹੈ ਰਾਖ ਹੈ। ਭਾਗਾਂ ਦੇ ਉੱਪਰ ਇਹ ਦੁਲਾਵਾਂ ਸਹੀ ਕਰ ਲਈਆਂ ਜਾਣ। ਇੱਕ ਬੇਨਤੀ ਇਹ ਜ਼ਰੂਰ ਖਿਆਲ ਵਿੱਚ ਰੱਖਣੀ ਕਿ ਜਿੱਥੇ ਇਹ ਬੇਨਤੀ ਕੀਤੀ ਜਾਵੇ ਕਿ ਕਾਪੀਆਂ 'ਤੇ ਨੋਟ ਕਰ ਲਓ, ਉੱਥੇ ਸਿਰਫ ਕਾਪੀਆਂ 'ਤੇ ਹੀ ਨੋਟ ਕਰਨਾ ਹੈ, ਅਤੇ ਜਿੱਥੇ ਕੁਝ ਮਿਸਪ੍ਰਿੰਟਿੰਗ ਹੋਣ ਕਰਕੇ ਕੋਈ ਅਸ਼ੁੱਧੀ ਆ ਰਹੀ ਹੈ, ਜਿੱਥੇ ਪੋਥੀਆਂ ਉੱਪਰ ਕੁਰੈਕਸ਼ਨ ਕਰਨ ਲਈ ਬੇਨਤੀ ਕੀਤੀ ਜਾਵੇ ਉੱਥੇ ਬੜੇ ਅਦਬ ਨਾਲ ਅਤੇ ਧਿਆਨ ਨਾਲ ਕਰਨੀ ਹੈ। 123 ਅੰਗ ਸਭ ਤੋਂ ਹੇਠਲੀ ਪੰਗਤੀ ਤੋਂ ਉੱਪਰ ਵਾਲੀ ਪੰਗਤੀ ਧਾਵਤ ਰਾਖੀ ਛਪਿਆ ਹੋਇਆ, ਇੱਥੇ ਰੱਖ ਹੈ ਪਾਠ ਸ਼ੁੱਧ ਹੈ ਜੀ। 127 ਅੰਗ 'ਤੇ ਸ਼ਬਦ ਆਰੰਭ ਹੋਇਆ ਉੱਤਮ ਜਨਮ ਸੁਥਾਨ ਹੈ ਵਾਸਾ, ਇਸ ਸ਼ਬਦ ਦੀ ਰਹਾਉ ਵਾਲੀ ਪੰਗਤੀ ਤੋਂ ਅੱਗੇ ਅਲੱਖ ਅਭੇਉ ਹਰ ਰਹਿਆ ਸਮਾਏ, ਉਪਾਏ ਨਾ ਕਿਤੇ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰ ਭੇਟੇ, ਇੱਕ ਲਾਵ ਨਾਲ ਛਪਿਆ ਹੋਇਆ, ਇੱਥੇ ਵੀ ਦੁਲਾਵਾਂ ਕਰ ਲਈਆਂ ਜਾਣ, ਭੇਟੈ ਪਾਠ ਹੈ ਜੀ। ਕਿਰਪਾ ਕਰੇ ਤਾਂ ਸਤਿਗੁਰ ਭੇਟੈ। ਆਓ ਹੁਣ ਆਪਾਂ 157 ਅੰਗ ਤੋਂ ਪਾਠ ਅੱਗੇ ਆਰੰਭ ਕਰੀਏ। ਸਰਬੱਤ ਸੰਗਤਾਂ ਨੇ ਧਿਆਨ ਪੂਰਵਕ ਸਰਵਣ ਕਰਨਾ ਹੈ ਜੀ। ਰਾਗ ਗੌੜੀ ਮਹੱਲਾ ਤੀਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੌੜੀ ਗੁਆਰੇਰੀ ਗੁਰ ਮਿਲਿਆ ਹਰ ਮੇਲਾ ਹੋਈ, ਇੱਥੋਂ ਪਾਠ ਆਰੰਭ ਹੋ ਰਿਹਾ। ਸਰਬੱਤ ਸੰਗਤਾਂ ਸਾਵਧਾਨ ਹੋਵੋ ਜੀ। ਹਾਂਜੀ,
ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਮਹੱਲਾ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੌੜੀ ਗੁਆਰੇਰੀ ਗੁਰ ਮਿਲਿਆ ਹਰ ਮੇਲਾ ਹੋਈ, ਆਪੇ ਮੇਲ ਮਿਲਾਵੈ ਸੋਈ, ਮੇਰਾ ਪ੍ਰਭ ਸਭ ਬਿਧ ਆਪੇ ਜਾਣੈ, ਹੁਕਮੇ ਮੇਲੇ ਸ਼ਬਦ ਪਛਾਣੈ, ਸਤਿਗੁਰ ਕੈ ਭੈ ਭ੍ਰਮ ਭਉ ਜਾਏ, ਭੈ ਰਾਚੈ ਸੱਚ ਰੰਗ ਸਮਾਏ ਰਹਾਉ ਗੁਰ ਮਿਲ।
ਇੱਥੇ ਜੀ ਮੰਗਲਾਂ ਵਿੱਚ ਫਰਕ, ਇੱਥੇ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਚੌਪ ਦੇ ਸਰੂਪ ਦੇ ਵਿੱਚ ਇੱਦਾਂ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਚੌਪ ਦੇ ਫਿਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਸਰੂਪ ਕਿਵੇਂ ਜੀ?
ਹਾਂਜੀ ਸਰੂਪ।
ਜੋ ਮਹਾਂਪੁਰਖ ਸੰਤ ਬਾਬਾ ਸੁਰਜੀਤ ਸਿੰਘ ਜੀ ਆਪ ਜੀ ਨਾਲ ਬਚਨ ਕਰ ਰਹੇ ਨੇ, ਅੱਜ ਕੱਲ੍ਹ ਸਰੂਪਾਂ ਵਿੱਚ ਛਪਿਆ ਆ ਰਿਹਾ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਤੇ ਅੱਗੋਂ ਸ਼ਬਦ ਆਰੰਭ ਹੋ ਜਾਂਦਾ ਗੁਰ ਮਿਲਿਆ ਹਰ ਮੇਲਾ ਹੋਈ।
ਹਾਂਜੀ ਹਾਂਜੀ।
ਪਰ ਜੋ ਪੁਰਾਤਨ ਹੈ ਲਿਖਤ, ਪੁਰਾਤਨ ਲਿਖਤਾਂ ਦੇ ਵਿੱਚ ਇਉਂ ਸ਼ੁੱਧ ਹੈ ਰਾਗ ਗੌੜੀ ਮਹੱਲਾ ਤੀਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੌੜੀ ਗੁਆਰੇਰੀ। ਇਹ ਆਪ ਜੀ ਦੀ ਗਿਆਤ ਵਾਸਤੇ, ਆਪ ਜੀ ਦੀ ਜਾਣਕਾਰੀ ਲਈ ਬੇਨਤੀ ਕੀਤੀ ਹੈ। ਇਸੇ ਲਈ ਮਹਾਂਪੁਰਖਾਂ ਨੇ ਸਰਬੱਤ ਸੰਗਤਾਂ ਦਾ ਧਿਆਨ ਦਵਾਇਆ ਹੈ ਕਿ ਅੱਜ ਕੱਲ੍ਹ ਛਾਪਿਆਂ ਵਿੱਚ ਇਉਂ ਛਪਿਆ ਹੁੰਦਾ ਹੈ, ਪਰ ਪੁਰਾਤਨ ਜਿਹੜਾ ਪਾਠ ਹੈ ਇਸੇ ਤਰ੍ਹਾਂ ਜਿਵੇਂ ਆਪ ਜੀ ਆਪਣੇ ਕੋਲ ਪੋਥੀਆਂ 'ਤੇ ਦਰਸ਼ਨ ਕਰ ਰਹੇ ਹੋ ਜੀ। ਹਾਂਜੀ।
ਰਹਾਉ ਗੁਰ ਮਿਲਿਆ ਹਰ ਮਨ ਵਸੈ ਸੁਭਾਏ, ਮੇਰਾ ਪ੍ਰਭ ਭਾਰਾ ਕੀਮਤ ਕੀਮਤ ਨਹੀਂ ਪਾਏ, ਸ਼ਬਦ ਸਾਲਾ ਹੈ ਅੰਤ ਨਾ ਪਾਰਾ ਵਾਰ, ਮੇਰਾ ਪ੍ਰਭ ਬਖਸੇ ਬਖਸਣਹਾਰ, ਗੁਰ ਮਿਲਿਆ ਸਭ ਮਤ ਬੁੱਧ ਹੋਏ, ਮਨ ਨਿਰਮਲ ਵਸੈ ਸੱਚ ਸੋਏ, ਸਾਚ ਵਸਿਆ ਸਾਚੀ ਸਭ ਕਾਰ, ਊਤਮ ਕਰਨੀ ਸ਼ਬਦ ਵਿਚਾਰ, ਗੁਰ ਤੇ ਸਾਚੀ ਸੇਵਾ ਹੋਏ, ਗੁਰਮੁਖ ਨਾਮ ਪਛਾਣੈ ਕੋਏ, ਜੀਵੈ ਦਾਤਾ ਦੇਵਨ ਹਾਰ ਨਾਨਕ ਹਰ ਨਾਮੇ ਲੱਗੈ ਪਿਆਰ ਗੌੜੀ ਗੁਆਰੇ ਰੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਝੈ ਸੀਜੈ ਸੋਏ ਗੁਰ ਤੇ ਸਹਿਜ ਸਾਚ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ ਪੂਰੈ ਭਾਗ ਮਿਲੈ ਗੁਰ ਆਏ ਸਾਚੈ ਸਹਿਜ ਸਾਚ ਸਮਾਏ
ਸਾਚੈ ਸਹਿਜ ਸਾਚ ਸਮਾਏ
ਸਾਚੈ ਸਹਿਜ ਸਾਚ ਸਮਾਏ ਰਹਾਉ ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਏ ਗੁਰ ਤੇ ਸ਼ਾਂਤ ਵਸੈ ਮਨ ਆਏ ਗੁਰ ਤੇ ਪਵਿੱਤ ਪਾਵਨ ਸੁਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਬਾਜ ਗੁਰੂ ਸਭ ਭਰਮ ਭੁਲਾਈ ਬਿਨ ਨਾਵੈ ਬਹੁਤਾ ਦੁੱਖ ਪਾਈ ਗੁਰਮੁਖ ਹੋਵੈ ਸੋ ਨਾਮ ਧਿਆਈ ਦਰਸ਼ਨ ਸੱਚੈ ਸੱਚੀ ਪਤ ਹੋਈ ਕਿਸਨੋ ਕਹੀਐ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚ ਸਮਾਵਾ ਗੌੜੀ ਗੁਆਰੇ ਰੀ ਮਹੱਲਾ ਤੀਜਾ ਸੁਥਾਉ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੀ ਜਾਪੈ ਸਭ ਕਿਛ ਸਾਚਾ ਆਪੇ ਆਪੈ ਕਰਮ ਹੋਵੈ ਸਤਸੰਗ ਮਿਲਾਏ ਹਰ ਗੁਣ ਗਾਵੈ ਬੈਸ ਸੁਥਾਏ ਰਹਾਉ ਜਲਉ ਇਹ ਜਿਹਵਾ ਦੂਜੈ ਪਾਏ ਹਰ ਰਸ ਨਾ ਚਾਖੈ ਫੀਕਾ ਆਲਾਏ ਬਿਨ ਬੂਝੇ ਤਨ ਮਨ ਫੀਕਾ ਹੋਏ ਬਿਨ ਨਾਵੈ ਦੁਖੀਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੈ ਨਿਰਮਲ ਧਾਰ ਨਾਮ ਸਮਾਵੈ ਜੋ ਭਾਂਡਾ ਹੋਏ ਊਂਦੈ ਭਾਂਡੈ ਟਿਕੈ ਨਾ ਕੋਏ ਗੁਰ ਸ਼ਬਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਗੌੜੀ ਗੁਆਰੇ ਰੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧ ਨਾ ਪਾਏ ਹਉਮੈ ਵਿੱਚ ਗਾਵਹਿ ਬਿਰਥਾ ਜਾਏ ਗਾਵਣ ਗਾਵਹਿ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਿਗੁਰ ਭਾਵੈ ਮਨ ਤਨ ਰਾਤਾ ਨਾਮ ਸੁਹਾਵੈ ਰਹਾਉ ਇੱਕ ਗਾਵਹਿ ਇੱਕ ਭਗਤ ਕਰੇ ਨਾਮ ਨ ਪਾਵਹਿ ਬਿਨ ਅਸਨੇਹ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰਾਖਿਆ ਸਦਾ ਉਰ ਧਾਰ ਭਗਤ ਕਰਹਿ ਮੂਰਖ ਆਪ ਜਣਾਵਹਿ ਨੱਚ ਨੱਚ ਟੱਪਹਿ ਬਹੁਤ ਦੁੱਖ ਪਾਵਹਿ ਨੱਚਿਆ ਟੱਪਿਆ ਭਗਤ ਨਾ ਹੋਏ ਸ਼ਬਦ ਮਰੈ ਭਗਤ ਪਾਏ ਜਨ ਸੋਏ ਭਗਤ ਵਛਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚ ਹਉ ਆਪ ਖੋਏ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ ਨਾਨਕ ਬਖਸੇ ਨਾਮ ਪਛਾਣੈ ਗੌੜੀ ਗੁਆਰੇ ਰੀ ਮਹੱਲਾ ਤੀਜਾ ਮਨ ਮਾਰੇ ਧਾਤ ਮਰ ਜਾਏ ਬਿਨ ਮੂਵੇ ਕੈਸੇ ਹਰ ਪਾਏ ਮਨ ਮਰੈ ਦਾਰੂ ਜਾਣੈ ਕੋਏ ਮਨ ਸ਼ਬਦ ਮਰੈ ਬੂਝੈ ਜਨ ਸੋਏ ਜਿਸ ਨੂੰ ਬਖਸੇ ਦੇ ਵਡਿਆਈ ਗੁਰ ਪ੍ਰਸਾਦ ਹਰ ਵਸੈ ਮਨ ਆਈ ਰਹਾਉ ਗੁਰਮੁਖ ਕਰਨੀ ਕਾਰ ਕਮਾਵੈ ਤਾਂ ਇਸ ਮਨ ਕੀ ਸੋ ਜੀ ਪਾਵੈ ਮਨ ਮੈਂ ਮਤ ਮੈਂ ਗਲ ਮਿਕਦਾਰਾ ਗੁਰ ਅੰਕ ਸਮਾਰ ਜੀਵਾਲਣ ਹਾਰਾ।
ਮਨ ਮੈਂ ਮਤ ਮੈਂ ਪਾਠ ਨਹੀਂ ਕਰਨਾ ਮੈਂ ਬੋਲਣਾ, ਮਦ ਵਿੱਚ ਮਸਤ ਹੋਇਆ ਹੋਇਆ ਹੈ ਮਨ, ਮਨ ਮੈਂ ਮਤ ਮੈਂ ਗਲ ਮਿਕਦਾਰਾ। ਹਾਂਜੀ
ਮਨ ਅਸਾਧ ਸਾਧੈ ਜਨ ਕੋਏ ਅਚਰ ਚਰੈ ਤਾਂ ਨਿਰਮਲ ਹੋਏ ਗੁਰਮੁਖ ਇਹੋ ਮਨ ਲਿਆ ਸਵਾਰ ਹਉਮੈ ਵਿੱਚ ਤਜੇ ਵਿਕਾਰ ਜੋ ਧੁਰ ਰਾਖਿਅਨ ਮੇਲ ਮਿਲਾਏ ਕਦੇ ਨਾ ਵਿਛੁੜੈ ਸ਼ਬਦ ਸਮਾਏ ਆਪਣੀ ਕਲਾ ਆਪੇ ਹੀ ਜਾਣੈ ਨਾਨਕ ਗੁਰਮੁਖ ਨਾਮ ਪਛਾਣੈ।
ਇਹ ਜੋ ਸ਼ਬਦ ਹੈ ਮਨ ਮਾਰੇ ਧਾਤ ਮਰ ਜਾਏ, ਤੀਸਰੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ, ਇਹੀ ਸ਼ਬਦ ਧਨਾਸਰੀ ਰਾਗ ਦੇ ਵਿੱਚ ਵੀ ਆਵੇਗਾ ਅਤੇ ਉੱਥੇ ਪਾਠਾਂ ਦਾ ਫਰਕ ਆਵੇਗਾ, ਸੰਗਤਾਂ ਅਗਾਂਹ ਜਾ ਕੇ ਦਰਸ਼ਨ ਕਰਨਗੀਆਂ।
ਗੌੜੀ ਗੁਆਰੇਰੀ ਮਹੱਲਾ ਤੀਜਾ ਹਉਮੈ ਵਿੱਚ ਸਭ ਜਗਤ ਬਹੁਰਾਨਾ ਹਉਮੈ ਵਿੱਚ ਸਭ ਜਗ ਬਹੁਰਾਨਾ ਦੂਜੈ ਭਾਏ ਭਰਮ ਭੁਲਾਨਾ ਬਹੁ ਚਿੰਤਾ ਚਿਤਵੈ ਆਪ ਨਾ ਪਛਾਨਾ ਧੰਦਾ ਕਰਤਿਆ ਅਨ ਦਿਨ ਵਿਹਾਨਾ ਹਿਰਦੈ ਰਾਮ ਰਮਹੋ ਮੇਰੇ ਭਾਈ ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਉ ਗੁਰਮੁਖ ਹਿਰਦੈ ਜਿਨ ਰਾਮ ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਹਉਮੈ ਮਾਰ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਧਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ ਧਾਵਤ ਵਰਜੇ ਠਾਕ ਰਹਾਏ ਨਾਮ ਨਵ ਨਿਧ ਗੁਰ ਤੇ ਪਾਏ ਹਰ ਕਿਰਪਾ ਤੇ ਹਰ ਵਸੈ ਮਨ ਆਏ ਰਾਮ ਰਾਮ ਕਰਤਿਆ ਸੁਖ ਸ਼ਾਂਤ ਸਰੀਰ ਅੰਤਰ ਵਸੈ ਨਾ ਲਾਗੈ ਜਮ ਪੀਰ ਆਪੇ ਸਾਹਿਬ ਆਪ ਵਜ਼ੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਗੌੜੀ ਗੁਆਰੇਰੀ ਮਹੱਲਾ ਤੀਜਾ ਸੋ ਕਿਉਂ ਵਿਸਰੈ ਜਿਸ ਕੇ ਜੀ ਅਪਰਾਨਾ ਸੋ ਕਿਉਂ ਵਿਸਰੈ ਸਭ ਮਾਹਿ ਸਮਾਨਾ ਜਿਤ ਸੇਵਿਐ ਦਰਗ ਹੈ ਪਤ ਪਰਵਾਨਾ ਹਰ ਕੇ ਨਾਮ ਵਿਟਹੋ ਬਲ ਜਾਓ ਤੂੰ ਵਿਸਰਹਿ ਤਦ ਹੀ ਮਰ ਜਾਓ ਰਹਾਓ ਤਿੰਨ ਤੂੰ ਵਿਸਰਹਿ ਜੇ ਤੁਧ ਆਪ ਭੁਲਾਏ ਤਿੰਨ ਤੂੰ ਵਿਸਰਹਿ ਜੇ ਦੂਜੈ ਪਾਏ ਮਨਮੁਖ ਅਗਿਆਨੀ ਜੋਨੀ ਪਾਏ ਜਿਨ ਇੱਕ ਮਨ ਤੁੱਠਾ ਛੇ ਸਤਿਗੁਰ ਸੇਵਾ ਲਾਏ ਜਿਨ ਇੱਕ ਮਨ ਤੁੱਠਾ ਤਿਨ ਹਰ ਮਨ ਵਸਾਏ ਗੁਰਮਤੀ ਹਰ ਨਾਮ ਸਮਾਏ ਜਿਨ੍ਹਾਂ ਪੂਤੈ ਪੁੰਨ ਸੇ ਗਿਆਨ ਵਿਚਾਰੀ ਜਿਨ੍ਹਾਂ ਪੂਤੈ ਪੁੰਨ ਤਿਨ ਹਉਮੈ ਮਾਰੀ ਨਾਨਕ ਜੋ ਨਾਮ ਰਤੇ ਤਿਨ ਕਉ ਬਲਿਹਾਰੀ। ਗੌੜੀ ਗੁਆਰੇਰੀ ਮਹੱਲਾ ਤੀਜਾ ਤੂੰ ਅਕਥ ਕਿਉਂ ਕਥਿਆ ਜਾਹੇ ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ ਤੇਰੇ ਗੁਣ ਅਨੇਕ ਕੀਮਤ ਨਹਿ ਪਾਹੇ ਜਿਸ ਕੀ ਬਾਣੀ ਤਿਸ ਮਾਹੇ ਸਮਾਣੀ ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ ਰਹਾਉ।
ਤੂੰ ਅਕਥ ਕਿਉਂ ਕਥਿਆ ਜਾਹੇ, ਆਮ ਤੌਰ 'ਤੇ ਅਸੀਂ ਕਿਉਂ ਬੋਲਦੇ ਹਾਂ, ਕਿਉਂ ਕਥਿਆ ਜਾਹੇ, ਕਿਉਂ ਪਾਠ ਬਿੰਦੀ ਲਾ ਕੇ ਨਹੀਂ ਕਰਨਾ, ਕਿਉਂ ਕਥਿਆ ਜਾਹੇ। ਕਿਵ, ਕਿਵ ਦਾ ਅਰਥ ਹੈ ਕਿਵੇਂ, ਅਤੇ ਕਿਵ ਤੋਂ ਇਹ ਲਫਜ਼ ਬਣਦਾ ਹੈ ਕਿਉਂ। ਇਉਂ ਬਿੰਦੀ ਇੱਥੇ ਨਹੀਂ ਲਗਾਉਣੀ ਜਿਵੇਂ ਪਾਠੀ ਸਿੰਘ ਜੀ ਨੇ ਪਾਠ ਕੀਤਾ, ਇਸੇ ਤਰ੍ਹਾਂ ਬਿੰਦੀ ਤੋਂ ਬਿਨਾਂ ਬੋਲਣਾ ਹੈ ਕਿਉਂ ਕਥਿਆ ਜਾਹੇ। ਸਾਰੇ ਪਾਠ ਗੁਰਬਾਣੀ ਵਿੱਚ ਇਸੇ ਤਰ੍ਹਾਂ ਆਉਂਦੇ ਨੇ। ਹਾਂਜੀ, ਜਾਹੇ ਹਾਹੇ ਨੂੰ ਸਿਹਾਰੀ ਹੈ, ਜਾਏ ਨਹੀਂ ਕਹਿਣਾ, ਸਾਰੀਆਂ ਸਿਹਾਰੀਆਂ ਵੱਲ ਖਿਆਲ ਰੱਖਣਾ। ਤੂੰ ਅਕਥ ਕਿਉ ਕਥਿਆ ਜਾਹੇ, ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ, ਤੇਰੇ ਗੁਣ ਅਨੇਕ ਕੀਮਤ ਨਹਿ ਪਾਹੇ। ਇਹ ਹਾਹੇ ਔਰ ਈੜੀ ਦਾ ਹਮੇਸ਼ਾ ਖਿਆਲ ਰੱਖਣਾ, ਜਿਵੇਂ ਜਿਵੇਂ ਲਿਖਤ ਵਿੱਚ ਪਾਠ ਆਵੇਗਾ ਉਵੇਂ ਉਚਾਰਨ ਕਰਨਾ ਜੀ।
ਰਹਾਉ ਜਹਿ ਸਤਿਗੁਰ ਤਹਿ ਸਤ ਸੰਗਤ ਬਣਾਈ, ਜਹਿ ਸਤਿਗੁਰ ਸਹਿਜੇ ਹਰ ਗੁਣ ਗਾਈ, ਜਹਿ ਸਤਿਗੁਰ ਤਹਾ ਹਉਮੈ ਸ਼ਬਦ ਜਲਾਈ, ਗੁਰਮੁਖ ਸੇਵਾ ਮਹਿਲੀ ਥਾਉ ਪਾਏ, ਗੁਰਮੁਖ ਅੰਤਰ ਹਰ ਨਾਮ ਵਸਾਏ, ਗੁਰਮੁਖ ਭਗਤ ਹਰ ਨਾਮ ਸਮਾਏ, ਆਪੇ ਦਾਤ ਕਰੇ ਦਾਤਾਰ, ਪੂਰੇ ਸਤਿਗੁਰ ਸਿਉ ਲੱਗੈ ਪਿਆਰ, ਨਾਨਕ ਨਾਮ ਰੱਤੇ ਤਿਨ ਕਉ ਜੈਕਾਰ। ਗੌੜੀ ਗੁਆਰੇਰੀ ਮਹੱਲਾ ਤੀਜਾ, ਏਕਸ ਤੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬੈਸੰਤਰ ਸਭ ਸਹਿਲੰਗਾ, ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ, ਏਕ ਅਚਰਜ ਏਕੋ ਹੈ ਸੋਈ, ਗੁਰਮੁਖ ਵਿਚਾਰੇ ਵਿਰਲਾ ਕੋਈ। ਰਹਾਉ ਸਹਿਜ ਭਵੈ ਪ੍ਰਭ ਸਭਨੀ ਥਾਈ, ਕਹਾ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ, ਆਪੇ ਸੁੱਤਿਆ ਦੇ ਜਗਾਈ, ਤਿਸ ਕੀ ਕੀਮਤ ਕਿਨੈ ਨਾ ਹੋਈ, ਕਹਿ ਕਹਿ ਕਥਨ ਕਹਿ ਸਭ ਕੋਈ, ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ, ਸੁਣ ਸੁਣ ਵੇਖੈ ਸ਼ਬਦ ਮਿਲਾਏ, ਵੱਡੀ ਵਡਿਆਈ ਗੁਰ ਸੇਵਾ ਤੇ ਪਾਏ, ਨਾਨਕ ਨਾਮ ਰੱਤੇ ਹਰ ਨਾਮ ਸਮਾਏ। ਗੌੜੀ ਗੁਆਰੇਰੀ ਮਹੱਲਾ ਤੀਜਾ, ਮਨਮੁਖ ਸੂਤਾ ਮਾਇਆ ਮੋਹ ਪਿਆਰ, ਗੁਰਮੁਖ ਜਾਗੇ ਗੁਣ ਗਿਆਨ ਵਿਚਾਰ, ਸੇ ਜਨ ਜਾਗੇ ਜਿਨ ਨਾਮ ਪਿਆਰ, ਸਹਿਜੇ ਜਾਗੈ ਸਵੈ ਨਾ ਕੋਏ, ਪੂਰੇ ਗੁਰ ਤੇ ਬੂਝੈ ਜਨ ਕੋਏ। ਰਹਾਉ ਅਸੰਤ ਅਨਾੜੀ ਕਦੇ ਨਾ ਬੂਝੈ, ਕਥਨੀ ਕਰੇ ਤੈ ਮਾਇਆ ਨਾਲ ਲੂਝੈ, ਅੰਧ ਅਗਿਆਨੀ ਕਦੇ ਨਾ ਸੀਜੈ, ਇਸ ਯੁਗ ਮਹਿ ਰਾਮ ਨਾਮ ਨਿਸਤਾਰਾ, ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ, ਆਪ ਤਰੈ ਸਗਲੇ ਕੁਲ ਉਧਾਰਾ, ਇਸ ਕਲਯੁਗ ਮਹਿ ਕਰਮ ਧਰਮ ਨਾ ਕੋਈ, ਕਲੀ ਕਾ ਜਨਮ ਚੰਡਾਲ ਕੈ ਘਰ ਹੋਈ, ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ।
ਖਿਆਲ ਕਰਦਾ ਸਾਧ ਸੰਗਤ ਜੀ, ਆਪ ਤਰੈ ਸਗਲੇ ਕੁਲ ਉਧਾਰਾ, ਕੁਲ ਪੋਲਾ ਬੋਲਣਾ, ਕੁਲ ਨਹੀਂ ਕਰਨਾ। ਕਲੀ ਕਾ ਜਨਮ ਚੰਡਾਲ ਕੈ ਘਰ ਹੋਈ, ਕਲੀ ਬੋਲਣਾ, ਕੱਲੀ ਨਹੀਂ ਬੋਲਣਾ, ਕੱਲੀ ਨਹੀਂ ਬੋਲਣਾ। ਕਲੀ ਕਾ ਜਨਮ ਚੰਡਾਲ ਕੈ ਘਰ ਹੋਈ, ਇਹ ਉਚਾਰਨ ਸ਼ੁੱਧ ਨਿਸ਼ਚੇ ਕਰਨਾ ਜੀ।
ਗੌੜੀ ਮਹੱਲਾ ਤੀਜਾ ਗੁਆਰੇਰੀ, ਸੱਚਾ ਅਮਰ ਸੱਚਾ ਪਾਤਸ਼ਾਹ, ਮਨ ਸੱਚੈ ਰਾਤੇ ਹਰ ਵੇ ਪਰਵਾਹ, ਸੱਚੈ ਮਹਿਲ ਸੱਚ ਨਾਮ ਸਮਾਹ, ਸੁਣ ਮਨ ਮੇਰੇ ਸ਼ਬਦ ਵਿਚਾਰ, ਰਾਮ ਜਪਹੁ ਭਵ ਜਲ ਉਤਰਹ ਪਾਰ। ਰਹਾਉ ਭਰਮੇ ਆਵੈ ਭਰਮੇ ਜਾਏ, ਇਹੋ ਜਗ ਜਨਮਿਆ ਦੂਜੈ ਭਾਏ, ਮਨਮੁਖ ਨਾ ਚੇਤੈ ਆਵੈ ਜਾਏ, ਆਪ ਭੁੱਲਾ ਕਿ ਪ੍ਰਭ ਆਪ ਭੁਲਾਇਆ, ਇਹੋ ਜੀਓ ਵਿਡਾਣੀ ਚਾਕਰੀ ਲਾਇਆ,
ਜੀਓ ਤੇ ਵਿਸਰਾਮ ਇਹੋ ਜੀਓ ਵਿਡਾਣੀ ਚਾਕਰੀ ਲਾਇਆ,
ਇਹੋ ਜੀਓ ਵਿਡਾਣੀ ਚਾਕਰੀ ਲਾਇਆ, ਮਹਾਂ ਦੁੱਖ ਖੱਟੇ ਬਿਰਥਾ ਜਨਮ ਗਵਾਇਆ, ਕਿਰਪਾ ਕਰ ਸਤਿਗੁਰੂ ਮਿਲਾਏ, ਏਕੋ ਨਾਮ ਚੇਤੇ ਵਿੱਚ ਹੋ ਭਰਮ ਚੁਕਾਏ, ਨਾਨਕ ਨਾਮ ਜਪੇ ਨਾਨਕ ਨਾਮ ਜਪੇ, ਨਾਉ ਨਉ ਨਿਧ ਪਾਏ, ਗੌੜੀ ਗੁਆਰੇ ਰੀ ਮਹੱਲਾ ਤੀਜਾ। ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੂਛਾ ਜਾਏ, ਗੁਰ ਸੇਵਾ ਤੇ ਮਨ ਪਤੀਆਏ, ਸੇ ਧਨਵੰਤ ਹਰ ਨਾਮ ਕਮਾਏ, ਪੂਰੇ ਗੁਰ ਤੇ ਸੋਝੀ ਪਾਏ। ਹਰ ਹਰ ਨਾਮ ਜਪਹੋ ਮੇਰੇ ਭਾਈ, ਗੁਰਮੁਖ ਸੇਵਾ ਗੁਰਮੁਖ ਸੇਵਾ ਹਰ ਘਾਲ ਥਾਏ ਪਾਈ। ਰਹਾਉ ਆਪ ਪਛਾਣੈ ਮਨ ਨਿਰਮਲ ਹੋਏ, ਜੀਵਨ ਮੁਕਤ ਹਰ ਪਾਵੈ ਸੋਏ, ਹਰ ਗੁਣ ਗਾਵੈ ਮਤ ਊਤਮ ਹੋਏ, ਸਹਿਜੇ ਸਹਿਜ ਸਮਾਵੈ ਸੋਏ, ਦੂਜੈ ਭਾਇ ਨਾ ਸੇਵਿਆ ਜਾਏ, ਹਉਮੈ ਮਾਇਆ ਮਹਾ ਬਿਖ ਖਾਏ, ਪੁੱਤ ਕੁਟੰਬ ਗ੍ਰਹਿ ਮੋਹਿਆ ਮਾਏ, ਮਨਮੁਖ ਅੰਧਾ ਆਵੈ ਜਾਏ।
ਪੁੱਤ ਕੁਟੰਬ ਗ੍ਰਹਿ ਮੋਹਿਆ ਮਾਏ, ਗ੍ਰਹਿ ਗੱਗੇ ਨੂੰ ਵੀ ਸਿਹਾਰੀ ਹੈ, ਜੋ ਕਿ ਚਰਨ ਵਿੱਚ ਲੱਗੇ ਰਾਰੇ ਦੇ ਨਾਲ ਉਚਾਰਨ ਹੋਵੇਗਾ, ਅਤੇ ਹਾਹੇ ਨੂੰ ਵੀ ਅੱਗੇ ਸਿਹਾਰੀ ਹੈ, ਇਹਨਾਂ ਦੋਹਾਂ ਹੀ ਸਿਹਾਰੀਆਂ ਦਾ ਉਚਾਰਨ ਪੂਰਨ ਤੌਰ 'ਤੇ ਹੋਵੇਗਾ। ਗ੍ਰਹਿ ਵੀ ਨਹੀਂ ਬੋਲਣਾ ਅਤੇ ਗ੍ਰਹਿ ਵੀ ਨਹੀਂ ਕਹਿਣਾ, ਗ੍ਰਹਿ ਜਿਵੇਂ ਇਹ ਲਿਖਿਆ ਹੋਇਆ ਹੈ ਉਚਾਰਨ, ਪੁੱਤ ਕੁਟੰਬ ਗ੍ਰਹਿ ਮੋਹਿਆ ਮਾਏ। ਹਾਂਜੀ,
ਹਰ ਹਰ ਨਾਮ ਦੇਵੈ ਜਨ ਸੋਏ, ਅਨ ਦਿਨ ਭਗਤ ਗੁਰ ਸਬਦੀ ਹੋਏ, ਗੁਰਮਤ ਵਿਰਲਾ ਬੂਝੈ ਕੋਏ, ਨਾਨਕ ਨਾਮ ਸਮਾਵੈ ਸੋਏ, ਗੌੜੀ ਗੁਆਰੇ ਰੀ ਮਹੱਲਾ ਤੀਜਾ, ਗੁਰ ਸੇਵਾ ਜੁਗ ਚਾਰੇ ਹੋਈ, ਪੂਰਾ ਜਨ ਕਾਰ ਕਮਾਵੈ ਕੋਈ, ਅਖੁੱਟ ਨਾਮ ਧਨ ਹਰ ਤੋਟ ਨਾ ਅਖੁੱਟ ਨਾਮ ਧਨ ਹਰ ਤੋਟ ਨਾ ਹੋਈ।
ਹਾਂਜੀ, ਇਹ ਵਿਸਰਾਮ ਇਉਂ ਸ਼ੁੱਧ ਹੈ, ਅਖੁੱਟ ਨਾਮ ਧਨ ਹਰ ਤੋਟ ਨਾ ਹੋਈ।
ਅਖੁੱਟ ਨਾਮ ਧਨ ਹਰ ਤੋਟ ਨਾ ਹੋਈ, ਐਥੈ ਸਦਾ ਸੁਖ ਦਰ ਸੋਭਾ ਹੋਈ, ਇਹ ਮਨ ਮੇਰੇ ਭਰਮ ਨਾ ਕੀਜੈ, ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ। ਰਹਾਉ ਸਤਿਗੁਰ ਸੇਵਾ ਹੈ ਸੇ ਮਹਾਪੁਰਖ ਸੰਸਾਰੇ, ਆਪ ਉਧਰੇ ਕੁਲ ਸਗਲ ਨਿਸਤਾਰੇ, ਹਰ ਕਾ ਨਾਮ ਰਖਹਿ ਉਰ ਧਾਰੇ, ਨਾਮ ਰਤੇ ਭਉਜਲ ਉਤਰਹਿ ਪਾਰੇ। ਸਤਿਗੁਰ ਸੇਵਾ ਹੈ ਸਦਾ ਮਨ ਦਾਸਾ, ਹਉਮੈ ਮਾਰ ਕਮਲ ਪਰਗਾਸਾ, ਅਨਹਦ ਵਾਜੈ ਨਿਜ ਘਰ ਵਾਸਾ, ਨਾਮ ਰਤੇ ਘਰ ਮਾਹਿ ਉਦਾਸਾ। ਸਤਿਗੁਰ ਸੇਵਾ ਹੈ ਤਿਨ ਕੀ ਸੱਚੀ ਬਾਣੀ, ਜੁਗ ਜੁਗ ਭਗਤੀ ਆਖ ਵਖਾਣੀ,
ਜੁਗ ਜੁਗ ਹਾਂਜੀ
ਜੁਗ ਜੁਗ ਭਗਤੀ ਆਖ ਵਖਾਣੀ। ਅਨ ਦਿਨ ਜਪ ਹੈ ਹਰ ਸਾਰੰਗ ਪਾਣੀ, ਨਾਨਕ ਨਾਮ ਰਤੇ ਨਿਹ ਕੇਵਲ ਨਿਰਬਾਣੀ।
ਅਨ ਦਿਨ ਜਪ ਹੈ ਹਰ ਸਾਰੰਗ ਪਾਣੀ, ਸ਼ਬਦ ਜੋੜ ਵੱਲ ਖਿਆਲ ਰੱਖਣਾ ਰਾਰੇ 'ਤੇ ਟਿੱਪੀ ਹੈ, ਕਈ ਥਾਵਾਂ 'ਤੇ ਪਾਠ ਰਾਰੇ ਨੂੰ ਸਿਹਾਰੀ ਦੇ ਨਾਲ ਸਾਰਿੰਗ ਪਾਣੀ ਵੀ ਆਉਂਦਾ ਹੈ, ਪਰ ਇੱਥੇ ਸਿਹਾਰੀ ਨਹੀਂ ਸਾਰੰਗ ਪਾਣੀ ਇਸੇ ਤਰ੍ਹਾਂ ਉਚਾਰਨ ਕਰਨਾ ਹੈ। ਤੀਸਰਾ ਰੂਪ ਇਸ ਪਾਠ ਦਾ ਰਾਰੇ ਨੂੰ ਸਿਹਾਰੀ ਦੇ ਨਾਲ ਆਉਂਦਾ ਹੈ ਟਿੱਪੀ ਤੋਂ ਬਿਨਾਂ। ਮੁੱਖ ਤੌਰ 'ਤੇ ਇਹ ਤਿੰਨ ਰੂਪ ਨੇ, ਰਾਰੇ ਉੱਪਰ ਟਿੱਪੀ, ਜਾਂ ਰਾਰੇ ਨੂੰ ਸਿਹਾਰੀ, ਅਤੇ ਜਾਂ ਰਾਰੇ ਨੂੰ ਸਿਹਾਰੀ ਅਤੇ ਟਿੱਪੀ, ਦੋਨੋਂ। ਇਹਨਾਂ ਤਿੰਨਾਂ ਹੀ ਰੂਪਾਂ ਦਾ ਵੱਖਰਾ ਵੱਖਰਾ ਉਚਾਰਨ ਖਿਆਲ ਵਿੱਚ ਰੱਖਣਾ, ਸਾਰਿਗ ਪਾਣੀ ਸਾਰਿੰਗ ਪਾਣੀ ਸਾਰੰਗ ਪਾਣੀ, ਇੱਥੇ ਸਾਰੰਗ ਪਾਣੀ ਸਿਹਾਰੀ ਤੋਂ ਬਿਨਾਂ ਹੈ, ਇਸੇ ਤਰ੍ਹਾਂ ਉਚਾਰਨ ਹੈ ਜੀ।
ਨਾਨਕ ਨਾਮ ਰਤੇ ਨਿਹ ਕੇਵਲ ਨਿਰਬਾਣੀ, ਗੌੜੀ ਗੁਆਰੇ ਰੀ ਮਹੱਲਾ ਤੀਜਾ, ਸਤਿਗੁਰ ਮਿਲੈ ਵੱਡ ਭਾਗ ਸੰਯੋਗ, ਹਿਰਦੈ ਨਾਮ ਹਿਰਦੈ ਨਾਮ ਨਿਤ ਹਰ ਰਸ ਭੋਗ, ਗੁਰਮੁਖ ਪ੍ਰਾਣੀ ਨਾਮ ਹਰ ਧਿਆਏ, ਜਨਮ ਜੀਤ ਲਾਹਾ ਨਾਮ ਪਾਏ। ਰਹਾਉ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ, ਗੁਰ ਕਿਰਪਾ ਤੇ ਕਿਨੈ ਵਿਰਲੈ ਚੱਖ ਡੀਠਾ, ਕਰਮ ਕਾਂਡ ਬਹੁ ਕਰਹਿ ਅਚਾਰ, ਬਿਨ ਨਾਵੈ ਤ੍ਰਿਗ ਤ੍ਰਿਗ ਅਹੰਕਾਰ, ਬੰਧਨ ਬਾਧਿਓ ਮਾਇਆ ਫਾਸ, ਜਨ ਨਾਨਕ ਛੂਟੈ ਗੁਰ ਪਰਗਾਸ, ਮਹੱਲਾ ਤੀਜਾ ਗੌੜੀ ਬੈਰਾਗਣ।
ਜੈ ਸਤਸੰਗਤ ਜੀ, ਜੋ ਇਹ ਸ਼ਬਦ ਆਰੰਭ ਹੋ ਰਿਹਾ ਹੈ, ਸਤਿਗੁਰੂ ਅਮਰਦਾਸ ਜੀ ਮਹਾਰਾਜ ਜਿਸ ਸਮੇਂ ਕਨਖਰ ਵਿਖੇ ਹਰਿਦੁਆਰ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣ ਤੋਂ ਬਾਅਦ ਤੀਰਥਾਂ ਦੀ ਬੇਨਤੀ ਸੁਣ ਕੇ ਤੀਰਥ ਉੱਦਮ ਸਤਿਗੁਰੂ ਕੀਆ ਸਭ ਲੋਕ ਉਧਰਨ ਅਰਥਾ, ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ ਆਪਣੇ ਚਰਨ ਤੀਰਥਾਂ ਵਿੱਚ ਪਾਉਣ ਵਾਸਤੇ ਗੰਗਾ ਦੇ ਕਿਨਾਰੇ 'ਤੇ ਪਹੁੰਚੇ ਹਨ। ਉਸ ਸਮੇਂ ਗੁਰੂ ਅਮਰਦਾਸ ਜੀ ਨੂੰ ਕਾਸ਼ੀ ਅਤੇ ਹਰਿਦੁਆਰ ਦੇ ਬਹੁਤ ਸਾਰੇ ਪੰਡਿਤਾਂ ਨੇ ਇਕੱਠੇ ਹੋ ਕੇ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ, ਇਤਨੀ ਵੇਦ ਬਾਣੀ ਹੈ, ਇਤਨੇ ਸੰਸਕ੍ਰਿਤ ਦੇ ਗ੍ਰੰਥ ਹਨ, ਗੀਤਾ ਅਤੇ ਹੋਰ ਬਹੁਤ ਸਾਰੇ ਗ੍ਰੰਥਾਂ ਦੇ ਹੁੰਦਿਆਂ ਆਪ ਜੀ ਨੇ ਦੇਸ਼ ਭਾਸ਼ਾ ਵਿੱਚ ਬਾਣੀ ਕਿਉਂ ਉਚਾਰਨ ਕੀਤੀ ਹੈ? ਤਾਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਬਚਨ ਕੀਤਾ, ਭਾਈ ਜਿਵੇਂ ਧਰਤੀ ਦੇ ਥੱਲੇ ਪਾਣੀ ਹੁੰਦਾ ਹੈ ਪਰ ਉਸ ਨੂੰ ਪ੍ਰਗਟ ਕਰਨ ਵਾਸਤੇ ਖੂਹ ਪੱਟਣਾ ਪੈਂਦਾ ਹੈ, ਬੜੀ ਮਿਹਨਤ ਕਰਨੀ ਪੈਂਦੀ ਹੈ। ਜੇ ਉੱਪਰੋਂ ਮੀਂਹ ਪੈ ਜਾਵੇ ਤਾਂ ਉਹ ਸੌਖਾ ਹੁੰਦਾ ਹੈ। ਠੀਕ ਹੈ ਕਿ ਵੇਦ ਸ਼ਾਸਤਰ ਧਰਮ ਗ੍ਰੰਥਾਂ ਵਿੱਚ ਗਿਆਨ ਤਾਂ ਬਹੁਤ ਹੈ ਪਰੰਤੂ ਉਸ ਨੂੰ ਪ੍ਰਾਪਤ ਕਰਨ ਵਾਸਤੇ ਬੜੀ ਕਠਿਨ ਮਿਹਨਤ ਕਰਨੀ ਪੈਂਦੀ ਹੈ, ਜਨ ਸਧਾਰਨ ਵਾਸਤੇ ਹਰ ਇੱਕ ਬੰਦੇ ਵਾਸਤੇ ਔਖਾ ਹੈ। ਪਰਮੇਸ਼ਰ ਸਤਿਗੁਰੂ ਨਾਨਕ ਦੇਵ ਜੀ ਨੇ ਕਲਯੁਗੀ ਜੀਵਾਂ ਉੱਤੇ ਉਪਕਾਰ ਕਰਨ ਲਈ ਸਾਰੇ ਹੀ ਦੁਨੀਆ ਦੇ ਵੇਦਾਂ ਸ਼ਾਸਤਰਾਂ ਧਰਮ ਗ੍ਰੰਥਾਂ ਦਾ ਗਿਆਨ ਸੌਖੀ ਭਾਸ਼ਾ ਵਿੱਚ ਕਲਯੁਗੀ ਜੀਵਾਂ ਨੂੰ ਬਖਸ਼ਿਸ਼ ਕੀਤਾ ਹੈ। ਮੀਂਹ ਪਿਆ ਪਰਮੇਸ਼ਰ ਪਾਇਆ, ਜੀਓ ਚੰਦ ਜੀ ਜੰਤ ਸਭ ਸੁਖੀ ਵਸਾਇਆ, ਸਾਰੇ ਸੰਸਾਰ ਦਾ ਭਲਾ ਕਰਨ ਲਈ ਬਾਣੀ ਰੂਪੀ ਮੀਂਹ ਪਾਇਆ ਹੈ। ਇਸ ਨੂੰ ਸੁਣ ਕੇ ਪੰਡਿਤ ਬੜੇ ਕਿਰਤਾਰਥ ਹੋਏ ਅਤੇ ਗੁਰੂ ਅਮਰਦਾਸ ਜੀ ਦੇ ਸਿੱਖ ਬਣੇ। ਸੋ ਸਾਧ ਸੰਗਤ ਜੀ, ਇਹ ਪਾਵਨ ਸ਼ਬਦ ਸਤਿਗੁਰਾਂ ਦਾ ਇਸ ਗੁਰਬਾਣੀ ਦੀ ਮਹਿਮਾ ਨੂੰ ਦ੍ਰਿੜ ਕਰਾ ਰਿਹਾ ਹੈ, ਜੋ ਕਲਯੁਗੀ ਜੀਵਾਂ ਵਾਸਤੇ ਸਤਿਗੁਰਾਂ ਨੂੰ ਸੁਖੈਨ ਅਰਥ ਰੱਖ ਕੇ ਸਭ ਦੇ ਭਲੇ ਵਾਸਤੇ ਧੁਰ ਕੀ ਬਾਣੀ ਲਿਆਂਦੀ ਹੈ। ਹਾਂਜੀ,
ਮਹੱਲਾ ਤੀਜਾ ਗੌੜੀ ਬੈਰਾਗਣ। ਜੈਸੀ ਧਰਤੀ ਉੱਪਰ ਮੇਘੁਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀ, ਜੈਸੇ ਧਰਤੀ ਮੱਧੇ ਪਾਣੀ ਪਰਗਾਸਿਆ, ਬਿਨ ਪਗਾ ਵਰਸਤ ਫਿਰਾਹੀ।
ਬਿਨ ਪਗਾ, ਪਗਾ ਬੋਲਣਾ ਹੈ, ਪੱਗਾ ਨਹੀਂ ਬੋਲਣਾ, ਬਿਨ ਪਗਾ ਬਿਨਾਂ ਪੈਰਾਂ ਤੋਂ ਹੈ। ਜਿਹੜਾ ਧਰਤੀ ਦੇ ਹੇਠਲਾ ਖੂਹ ਵਿੱਚੋਂ ਨਿਕਲਣ ਵਾਲਾ ਪਾਣੀ ਹੈ ਉਹ ਬਿਨਾਂ ਪੈਰਾਂ ਤੋਂ, ਭਾਵ ਬਹੁਤੀ ਦੂਰ ਨਹੀਂ ਨਾ ਜਾ ਸਕਦਾ, ਜ਼ਿਆਦਾ ਖੇਤਾਂ ਨੂੰ ਸਿੰਜ ਨਹੀਂ ਸਕਦਾ, ਪਰ ਜਿਹੜਾ ਬੱਦਲਾਂ ਤੋਂ ਮੀਂਹ ਵਰਦਾ ਹੈ ਵਰਸਤ ਫਿਰਾਹੀ, ਸਾਰੀਆਂ ਥਾਵਾਂ 'ਤੇ ਵਰਦਾ ਫਿਰਦਾ ਹੈ। ਬਿਨ ਪਗਾ ਇਉਂ ਪੋਲਾ ਪਾਠ ਕਰਨਾ ਪੱਗਾ ਨਹੀਂ।
ਬਾਬਾ ਤੂੰ ਐਸੇ ਭਰਮ ਚੁਕਾਹੀ, ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ, ਤੈਸੇ ਜਾਇ ਸਮਾਹੀ ਰਹਾਉ, ਇਸਤਰੀ ਪੁਰਖ ਹੋਏ ਕੈ ਕਿਆ ਓਏ ਕਰਮ ਕਮਾਹੀ, ਨਾਨਾ ਰੂਪ ਸਦਾ ਹੈ ਤੇਰੇ ਤੁਝ ਹੀ ਮਾਹ ਸਮਾਹੀ, ਇਤਨੇ ਜਨਮ ਭੂਲ ਪਰੇ ਸੇ, ਜਾ ਪਾਇਆ ਤਾਂ ਭੁੱਲੇ ਨਾਹੀ, ਜਾ ਕਾ ਕਾਰਜ ਸੋਈ ਪਰ ਜਾਣੈ, ਜੇ ਗੁਰ ਕੈ ਸ਼ਬਦ ਸਮਾਹੀ, ਤੇਰਾ ਸ਼ਬਦ ਤੂੰ ਹੈ ਆਪੇ ਭਰਮ ਕਹਾਹੀ, ਨਾਨਕ ਤਤ ਤਤ ਸਿਉ ਮਿਲਿਆ ਪੁਨਰਪ ਜਨਮ ਨਾ ਆਹੀ।
ਹਾਂਜੀ, ਤੇਰਾ ਸ਼ਬਦ ਤੂੰ ਹੈ ਆਪੇ, ਇਹ ਤੂੰ ਹੈ ਦੇ ਨਾਲ ਵੀ ਪਹਿਲਾਂ ਹਾਹਾ ਆਇਆ, ਫਿਰ ਅੱਗੇ ਹੈ ਦੋ ਹਾਹੇ ਇਕੱਠੇ ਆਏ, ਇਹਨਾਂ ਦਾ ਉਚਾਰਨ ਸਪਸ਼ਟ ਰੂਪ ਵਿੱਚ ਕਰਨਾ ਹੈ। ਤੇਰਾ ਸ਼ਬਦ ਤੂੰ ਹੈ ਆਪੇ, ਇਹ ਹਾਹਾ ਕੋਈ ਛੁੱਟ ਨਾ ਜਾਵੇ। ਭਰਮ ਕਹਾਂ ਹੀ, ਆਮ ਤੌਰ 'ਤੇ ਕਹਾ ਹੀ ਇਕੱਠਾ ਛਪਿਆ ਹੁੰਦਾ ਹੈ, ਪਰ ਕਹਾਂ ਵੱਖਰਾ ਹੀ ਵੱਖਰਾ, ਕਹਾਂ ਹਾਹੇ ਦੇ ਕੰਨੇ ਉੱਪਰ ਥੋੜ੍ਹੀ ਬਿੰਦੀ ਦੀ ਆਵਾਜ਼ ਆਵੇਗੀ, ਭਰਮ ਕਹਾਂ ਹੀ। ਹਾਂਜੀ,
ਗੌੜੀ ਬੈਰਾਗਣ ਮਹੱਲਾ ਤੀਜਾ, ਸਭ ਜਗ ਕਾਲ ਵਸ ਹੈ, ਵਾਧਾ ਦੂਜੈ ਪਾਏ, ਹਉਮੈ ਕਰਮ ਕਮਾਵਦੇ, ਮਨਮੁਖ ਮਿਲੈ ਸਜਾਏ, ਮੇਰੇ ਮਨ ਗੁਰ ਚਰਣੀ ਚਿਤ ਲਾਏ, ਗੁਰਮੁਖ ਨਾਮ ਨਿਧਾਨ ਲੈ, ਦਰਗਹਿ ਲੈ ਛਡਾਏ,
ਦਰਗਹਿ ਲੈ ਛਡਾਏ। ਇਹ ਪਾਠ ਵੱਲ ਵਿਸ਼ੇਸ਼ ਕਰਕੇ ਖਿਆਲ ਕਰਨਾ ਜੀ, ਆਪਾਂ ਦਰਗਹਿ ਬੋਲਦੇ ਹਾਂ, ਇੱਥੇ ਧੱਦਾ ਨਹੀਂ, ਇੱਥੇ ਦੱਦਾ ਹੈ। ਦਰਗਹਿ ਲੈ ਪੋਲੇ ਪਾਠ ਕਰਨਾ, ਇਹ ਆਪਣਾ ਸੁਭਾਵ ਹੀ ਬਣਿਆ ਹੁੰਦਾ ਹੈ। ਦਰਗਹਿ ਦਰਗਹਿ ਜੋ ਹੈ ਧੱਦੇ ਨਾਲ ਬਣਦਾ ਹੈ, ਆਪਾਂ ਪੋਲੇ ਉਚਾਰਨ ਕਰਨਾ, ਦਰਗਹਿ ਲੈ ਛਡਾਏ, ਇਹ ਵਿਸ਼ੇਸ਼ ਕਰਕੇ ਖਿਆਲ ਰੱਖਣਾ ਜੀ।
ਗੁਰਮੁਖ ਨਾਮ ਨਿਧਾਨ ਲੈ, ਦਰਗਹਿ ਲੈ ਛਡਾਏ, ਰਹਾਉ ਲੱਖ ਚੌਰਾਸੀ ਭਰਮ ਦੇ, ਮਨ ਹਠ ਆਵੈ ਜਾਏ, ਗੁਰ ਕਾ ਸ਼ਬਦ ਨਾ ਚੀਨਿਓ, ਫਿਰ ਫਿਰ ਜੋਨੀ ਪਾਏ, ਗੁਰਮੁਖ ਆਪ ਪਛਾਣਿਆ, ਹਰ ਨਾਮ ਵਸਿਆ ਮਨ ਆਏ, ਅਨ ਦਿਨ ਭਗਤੀ ਰਤਿਆ, ਹਰ ਨਾਮੇ ਸੁੱਖ ਸਮਾਏ, ਮਨ ਸ਼ਬਦ ਮਰੈ ਪ੍ਰਤੀਤ ਹੋਏ, ਹਉਮੈ ਤਜੇ ਵਿਕਾਰ, ਜਨ ਨਾਨਕ ਕਰਮੀ ਪਾਈਅਨ, ਹਰ ਨਾਮਾ ਭਗਤ ਭੰਡਾਰ। ਗੌੜੀ ਬੈਰਾਗਣ ਮਹੱਲਾ ਤੀਜਾ, ਪੇਈਅੜ ਦਿਨ ਚਾਰ ਹੈ, ਹਰ ਹਰ ਲਿਖ ਪਾਇਆ, ਸੁਭਵੰਤੀ ਨਾਰ ਹੈ, ਗੁਰਮੁਖ ਗੁਣ ਗਾਇਆ, ਪੇਵਕੜੈ ਗੁਣ ਸੰਮਲੈ, ਸਾਹੁਰੈ ਵਾਸ ਪਾਇਆ, ਗੁਰਮੁਖ ਸਹਿਜ ਸਮਾਣੀਆ, ਹਰ ਹਰ ਮਨ ਪਾਇਆ, ਸਸੁਰੈ ਪੇਈਐ ਪਿਰ ਵਸੈ, ਕਹੋ ਕਿਤ ਬਿਧ ਪਾਈਐ, ਆਪ ਨਿਰੰਜਨ ਅਲਖ ਹੈ, ਆਪੇ ਮੇ ਲਾਈਐ, ਰਹਾਉ ਆਪੇ ਹੀ ਪ੍ਰਭ ਦੇਹ ਮਤ, ਹਰ ਨਾਮ ਧਿਆਈਐ, ਵਡ ਭਾਗੀ ਸਤਿਗੁਰ ਮਿਲੈ, ਮੁਖ ਅੰਮ੍ਰਿਤ ਪਾਈਐ, ਹਉਮੈ ਦੁਬਿਧਾ ਬਿਨ ਸਜਾਏ, ਸਹਿਜੇ ਸੁਖ ਸਮਾਈਐ, ਸਭ ਆਪੇ ਆਪ ਵਰਤਦਾ, ਆਪੇ ਨਾਇ ਲਾਈਐ, ਮਨਮੁਖ ਗਰਭ ਗਰਭ ਨਾ ਪਾਇਓ, ਅਗਿਆਨ ਇਆਣੇ, ਸਤਿਗੁਰ ਸੇਵਾ ਨਾ ਕਰਹਿ, ਫਿਰ ਫਿਰ ਪਛੁਤਾਣੇ,
ਮਨਮੁਖ ਗਰਭ ਨਾ ਪਾਇਓ। ਇਹ ਸੁਭਾਵ ਕੀ ਹੈ ਕਿ ਜਦੋਂ ਅਸੀਂ ਚਾਲ ਵਿੱਚ ਪਾਠ ਕਰਦੇ ਹਾਂ ਤਾਂ ਕਈ ਵਾਰ ਸਾਥੋਂ ਇਉਂ ਭਾਰਾ ਬੋਲਿਆ ਜਾਂਦਾ ਹੈ, ਅਤੇ ਜਿਵੇਂ ਭਾਈ ਸਾਹਿਬ ਜੀ ਨੇ ਫਿਰ ਸੋਧ ਕੇ ਪਾਠ ਕੀਤਾ ਹੈ ਨਾ, ਇਸ ਸੁਧਾਈ ਤੋਂ ਸਾਨੂੰ ਕਦੇ ਵੀ ਝਿਜਕਣਾ ਨਹੀਂ ਚਾਹੀਦਾ। ਜਦੋਂ ਕਿਤੇ ਆਪਾਂ ਪਾਠ ਕਰਦੇ ਹੋਈਏ, ਸੰਗਤ ਸੁਣਦੀ ਹੋਵੇ, ਆਪਣੇ ਕੋਲੋਂ ਕੋਈ ਚੁੱਕ ਹੋ ਗਈ, ਗਲਤੀ ਹੋ ਗਈ, ਤਾਂ ਮਨ ਵਿੱਚ ਇਹ ਖਿਆਲ ਨਾ ਕਰੀਏ ਕਿ ਜੇ ਆਪਾਂ ਦੁਬਾਰਾ ਬੋਲ ਦਿੱਤਾ, ਕੋਈ ਇਹ ਨਾ ਕਵੇ ਕਿ ਪਾਠੀ ਭੁੱਲ ਗਿਆ ਸੀ, ਗਲਤ ਬੋਲ ਦਿੱਤਾ ਸੀ। ਨਹੀਂ, ਜ਼ਰੂਰ ਪਰ ਜ਼ਰੂਰ ਉਸ ਨੂੰ ਸ਼ੁੱਧ ਕਰਕੇ ਬੋਲਣਾ ਚਾਹੀਦਾ। ਭਾਈ ਇਹ ਖਿਆਲ ਕਦੇ ਨਹੀਂ ਕਰਨਾ ਕਿ ਇਹਦੇ ਵਿੱਚ ਕੋਈ ਸਾਡੀ ਹੇਠੀ ਹੋਵੇਗੀ, ਨਹੀਂ ਕੋਈ ਹੇਠੀ ਨਹੀਂ, ਬਲਕਿ ਗੁਰੂ ਕੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਜੇ ਅਸ਼ੁੱਧ ਹੋਏ ਪੜ੍ਹੀਐ ਸ਼ੁੱਧ ਕਰ, ਇਤਿਹਾਸ ਵਿੱਚ ਇਹ ਬਚਨ ਆਉਂਦੇ ਨੇ ਦਸਮ ਪਿਤਾ ਜੀ ਦੇ, ਕਿ ਜੇ ਰਸਨਾ ਤੋਂ ਅਸ਼ੁੱਧ ਬੋਲ ਨਿਕਲ ਵੀ ਜਾਵੇ, ਕਿਉਂਕਿ ਹੈ ਤਾਂ ਆਪਾਂ ਸਾਰੇ ਜੀਵ ਹੀ ਹੈ ਨਾ, ਇਨਸਾਨ ਭੁੱਲਣ ਹਾਰ ਹੈ, ਅਤੇ ਕਈ ਵਾਰ ਰਸਨਾ ਟਪਲਾ ਖਾ ਜਾਂਦੀ ਹੈ ਅਤੇ ਗਲਤ ਉਚਾਰਨ ਹੋ ਹੀ ਜਾਂਦਾ। ਜੇ ਅਸ਼ੁੱਧ ਹੋਏ, ਜੇ ਅਸ਼ੁੱਧ ਪੜ੍ਹਿਆ ਵੀ ਜਾਵੇ, ਕੋਈ ਗਲਤ ਉਚਾਰਨ ਮੂੰਹੋਂ ਨਿਕਲ ਵੀ ਜਾਵੇ, ਤਾਂ ਪੜ੍ਹੀਐ ਸ਼ੁੱਧ ਕਰ, ਉਹਨੂੰ ਸ਼ੁੱਧ ਕਰਕੇ ਪੜ੍ਹ ਲਿਆ ਕਰੀਏ। ਭਾਈ ਇਹ ਸਿੱਖਿਆ ਸਦਾ ਆਪਣੇ ਮਨ ਵਿੱਚ ਵਸਾ ਕੇ ਰੱਖਣੀ ਹੈ, ਬੱਬੇ ਔਰ ਭੱਬੇ ਦੇ ਭੇਦ ਨੂੰ ਖਿਆਲ ਵਿੱਚ ਰੱਖਣਾ। ਹਾਂਜੀ,
ਗਰਭ ਜੋਨੀ ਵਾਸ ਪਾਏ ਦੇ, ਗਰਭੇ ਗਲ ਜਾਣੇ।
ਇੱਥੇ ਹੁਣ ਗਰਭ ਦਾ ਵਾਚਕ ਆ ਗਿਆ, ਗਰਭ ਜੋਨੀ ਵਾਸ ਪਾਏ ਦੇ। ਗਰਭ ਤੋਂ ਭਾਵ ਹੈ ਹੰਕਾਰ, ਮਨਮੁਖ ਗਰਭ ਨਾ ਪਾਇਓ। ਹੰਕਾਰ ਕਰਕੇ ਮਨਮੁਖਾਂ ਨੇ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ, ਕਿਉਂਕਿ ਉਹ ਇਆਣੇ ਅਗਿਆਨ ਵਿੱਚ ਹੀ ਪਏ ਨੇ ਅਤੇ ਆਪਣੇ ਹੰਕਾਰ ਵਿੱਚ ਹੀ ਲੱਗੇ ਨੇ, ਅਤੇ ਉਹਦਾ ਨਤੀਜਾ ਫਿਰ ਅਗਾਂਹ ਜਾ ਕੇ ਕੀ ਹੁੰਦਾ ਕਿ ਗਰਭ ਜੋਨੀ ਵਾਸ ਪਾਏ ਦੇ, ਮਾਤਾ ਦੇ ਉਦਰ ਵਿੱਚ ਗਰਭ ਜੋਨੀ ਵਿੱਚ ਵਾਸ ਪਾਉਂਦੇ ਨੇ। ਅਤੇ ਕਈ ਵਾਰ ਐਸਾ ਵੀ ਹੁੰਦਾ ਕਿ ਜਨਮ ਲੈਣਾ ਹੀ ਨਹੀਂ ਮਿਲਦਾ, ਗਰਭ ਦੇ ਵਿੱਚ ਹੀ ਗਲ ਜਾਂਦੇ ਨੇ। ਇਹ ਗਰਭ ਅਤੇ ਗਰਭ, ਇਹਨਾਂ ਦੋਹਾਂ ਅੱਖਰਾਂ ਦਾ ਭੇਦ ਆਪਣੇ ਚਿੱਤ ਵਿੱਚ, ਆਪਣੀ ਸੋਚ ਵਿੱਚ ਰੱਖਣਾ ਜੀ।
ਮੇਰੇ ਕਰਤੇ ਏ ਵਹਿ ਭਾਵਦਾ ਮਨਮੁਖ ਪਰਮਾਣੇ ਮੇਰਾ ਹਰ ਪ੍ਰਭ ਲੇਖ ਲਿਖਾਇਆ ਧੁਰ ਮਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰਸੂਰਾ ਮੇਰਾ ਮਾਤ ਪਿਤਾ ਹਰ ਨਾਮ ਹੈ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧਪ ਬੀਰਾ ਹਰ ਹਰ ਬਖਸ ਮਿਲਾਏ ਪ੍ਰਭ ਜਨ ਨਾਨਕ ਕੀਰਾ ਗੌੜੀ ਬੈਰਾਗਣ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤ ਮਲੀਣ ਪ੍ਰਗਟ ਭਈ ਜਪ ਨਾਮ ਮੁਰਾਰਾ ਸਿਵ ਸਿਵ ਸਖਤ ਮਿਟਾਈਆ ਚੂਕਾ ਅੰਧਿਆਰਾ ਧੁਰ ਮਸਤਕ ਜਿਨ ਕਉ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਬਿਦ ਪਾਈਐ ਸੰਤ ਜਨ ਹੋ ਜਿਸ ਦੇਖ ਹਉ ਜੀਵਾ ਹਰ ਬਿਨ ਚਸਾ ਨ ਜੀਵਤੀ ਗੁਰ ਮੇਲੇ ਹੋ ਹਰ ਰਸ ਪੀਵਾ ਰਹਾਉ ਹਉ ਹਰ ਗੁਣ ਗਾਵਾ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਧਨ ਧਨ ਗੁਰ ਸਤਿਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ ਗੁਣਦਾਤਾ ਹਰ ਰਾਏ ਹੈ ਹਮ ਅਵਗਣ ਯਾਰੇ ਪਾਪੀ ਪਾਥਰ ਡੂਬਦੇ ਗੁਰਮਤਿ ਹਰ ਤਾਰੇ ਤੂੰ ਗੁਣਦਾਤਾ ਨਿਰਮਲਾ ਹਮ ਅਵਗਣ ਯਾਰੇ ਹਰ ਸਰਣਾਗਤ ਰਾਖ ਲੇ ਹੋ ਮੂੜ ਮੁਗਧ ਨਿਸਤਾਰੇ ਸਹਿਜ ਅਨੰਤ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਘਰ ਸੋਹਿਲਾ ਗਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਧੂੜ ਤਿਨ ਜਿਨ ਸਤਿਗੁਰ ਪਾਇਆ ਗੌੜੀ ਗੁਆਰੇਰੀ ਮਹੱਲਾ ਚੌਥਾ ਚੌਥਾ ਚੌਪਦੇ
ਇੱਕ ਸਾਧ ਸੰਗਤ ਜੀ ਜਿਵੇਂ ਕਿ ਸਤਿਕਾਰਯੋਗ ਗਿਆਨੀ ਜੀ ਨੇ ਸ੍ਰੀ ਰਾਗ ਜੀ ਦੀ ਆਰੰਭਤਾ ਵੇਲੇ ਹੀ ਆਪ ਜੀ ਨੂੰ ਇਹ ਸੰਕੇਤ ਦਿੱਤਾ ਸੀ ਕਿ ਜਿੱਥੇ ਮਹੱਲਾ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਦਾ ਸੰਕੇਤ ਆਉਂਦਾ ਹੈ ਪਹਿਲਾ ਦੂਜਾ ਤੀਜਾ ਚੌਥਾ ਜਾਂ ਪੰਜਵਾਂ ਉਸਦਾ ਉਚਾਰਨ ਕਿਵੇਂ ਕਰਨਾ ਹੈ ਨਾਲ ਸਤਿਗੁਰਾਂ ਨੇ ਅੱਖਰਾਂ ਵਿੱਚ ਵੀ ਲਿਖ ਕੇ ਸੰਕੇਤ ਦਿੱਤਾ ਹੋਇਆ ਹੈ ਔਰ ਇਹ ਵੀ ਦੱਸਿਆ ਸੀ ਕਿ ਜਿੱਥੇ ਦੋ ਵਾਰੀ ਆਉਂਦਾ ਹੈ ਅੰਕਾਂ ਵਿੱਚ ਵੀ ਆਉਂਦਾ ਹੈ ਅਤੇ ਅੱਖਰਾਂ ਵਿੱਚ ਵੀ ਆਉਂਦਾ ਹੈ ਜੇ ਅੰਕਾਂ ਵਿੱਚ ਪਹਿਲਾਂ ਆ ਜਾਵੇ ਔਰ ਅੱਖਰਾਂ ਵਿੱਚ ਬਾਅਦ ਵਿੱਚ ਆਵੇ ਤਾਂ ਦੋ ਵਾਰੀ ਉਚਾਰਨ ਕਰਨਾ ਹੈ ਜੇ ਪਹਿਲਾਂ ਅੱਖਰਾਂ 'ਚ ਆ ਜਾਵੇ ਔਰ ਅੰਕਾਂ 'ਚ ਬਾਅਦ ਵਿੱਚ ਆਵੇ ਤਾਂ ਇੱਕੋ ਵਾਰੀ ਉਚਾਰਨ ਕਰਨਾ ਹੈ ਇਹ ਨਿਯਮ ਸੰਪਰਦਾਇ ਵਿੱਚ ਆਦਿ ਕਾਲ ਤੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਸ੍ਰੀ ਦਮਦਮਾ ਸਾਹਿਬ ਜੀ ਵਿਖੇ 48 ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁੱਧ ਪਾਠ ਅਰਥ ਬੋਧ ਅਤੇ ਆਤਮ ਬੋਧ ਬਖਸ਼ਿਸ਼ ਕੀਤਾ ਸੀ ਜਿਨ੍ਹਾਂ ਵਿੱਚੋਂ ਸ਼੍ਰੋਮਣੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਔਰ ਬਾਬਾ ਦੀਪ ਸਿੰਘ ਜੀ ਦੋਵੇਂ ਮਹਾਂਪੁਰਸ਼ ਮਹਾਨ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਇਹ ਅਰਥ ਬੋਧਾਂ ਦੀਆਂ ਸੰਪਰਦਾਵਾਂ ਟਕਸਾਲਾਂ ਅੱਗੇ ਆਰੰਭ ਕੀਤੀਆਂ ਜੋ ਸੀਨਾ ਬਸੀਨਾ ਖਾਲਸੇ ਪੰਥ ਵਿੱਚ ਸਿੰਮ ਸੰਪਰਦਾਇਕ ਗਿਆਨੀ ਸਿੰਘ ਇਸੇ ਤਰ੍ਹਾਂ ਪੜ੍ਹਾਉਂਦੇ ਆ ਰਹੇ ਹਨ ਜੇ ਅੰਕਾਂ ਵਿੱਚ ਪਹਿਲਾਂ ਆ ਜਾਵੇ ਅੱਖਰਾਂ 'ਚ ਬਾਅਦ ਵਿੱਚ ਆਵੇ ਅੰਕਾਂ ਵਾਲਾ ਵੀ ਬੋਲਣਾ ਹੈ ਅੱਖਰਾਂ ਵਾਲਾ ਵੀ ਉਚਾਰਨ ਕਰਨਾ ਜਿਵੇਂ ਹੁਣੇ ਭਾਈ ਸਾਹਿਬ ਸਤਨਾਮ ਸਿੰਘ ਜੀ ਨੇ ਮਹੱਲਾ ਚੌਥਾ ਫਿਰ ਉਚਾਰਨ ਕੀਤਾ ਚੌਥਾ ਜੇ ਅੱਖਰਾਂ 'ਚ ਪਹਿਲੇ ਆਵੇ ਅੰਕਾਂ 'ਚ ਬਾਅਦ ਵਿੱਚ ਆਵੇ ਤਾਂ ਇੱਕੋ ਵਾਰੀ ਹੀ ਉਚਾਰਨ ਕਰਨਾ ਹੈ ਇਹ ਖਿਆਲ ਰੱਖਣਾ ਹੈ ਹਾਂਜੀ
ਗੌੜੀ ਗੁਆਰੇਰੀ ਮਹੱਲਾ ਚੌਥਾ ਚੌਥਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਡਿਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਣਾ ਕਿਆ ਗਤ ਰਾਮ ਹਮਾਰੀ ਹਰ ਭਜ ਮਨ ਮੇਰੇ ਤਾਰ ਭਉ ਜਲ ਤੂ ਤਾਰੀ ਰਹਾਉ। ਸੰਨਿਆਸੀ ਵਿਭੂਤ ਲਾਇ ਦੇਹ ਸਵਾਰੀ ਪਰ ਤ੍ਰਿਅ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ ਖੱਤਰੀ ਕਰਮ ਕਰੇ ਸੁਰਤਨ ਪਾਵੈ ਸੂਦ ਵੈ ਪਰ ਕਿਰਤ ਕਮਾਵੈ ਸੁਰਤਨ
ਹਾਂਜੀ ਖੱਤਰੀ ਕਰਮ ਕਰੇ ਸੁਰਤਨ ਪਾਵੈ ਸੁਰਤਨ ਤੋਂ ਭਾਵ ਹੈ ਸੂਰਮਾ ਪਨ ਇਹਨੂੰ ਸੂਰਤਨ ਨਹੀਂ ਬੋਲਣਾ ਰਾਰੇ ਦੇ ਉੱਪਰ ਭਾਰ ਦੇ ਕੇ ਸੁਰਤਨ ਪਾਠ ਕਰਨਾ ਹੈ ਜੀ।
ਮੈਂ ਮੂਰਖ ਹਰ ਨਾਮ ਛਡਾਵੈ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਿਆ ਸਮਾਈ ਗੁਰਮੁਖ ਨਾਨਕ ਦੇ ਵਡਿਆਈ ਮੈਂ ਅੰਧਲੇ ਹਰ ਟੇਕ ਟਿਕਾਈ ਗੌੜੀ ਗੁਆਰੇਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਾਰ ਕੀ ਭਜ ਮਿਲ ਭਜ ਮਿਲ ਸੰਗਤ ਸਾਧੂ ਜਾਨਕੀ
ਸਾਧੂ ਸੰਗਤ ਜਾਨਕੀ ਭਜ ਮਿਲ ਸਾਧੂ ਸੰਗਤ ਜਾਨਕੀ ਦੋ ਤਰ੍ਹਾਂ ਨਾਲ ਇਸ ਪੰਗਤੀ ਦਾ ਵਿਸਰਾਮ ਆਉਂਦਾ ਹੈ ਭਜ ਮਿਲ ਸਾਧੂ ਸੰਗਤ ਜਾਨਕੀ ਇਉਂ ਵੀ ਵਿਸਰਾਮ ਹੈ ਦੂਸਰਾ ਵਿਸਰਾਮ ਇਹ ਵੀ ਸ਼ੁੱਧ ਹੈ ਭਜ ਮਿਲ ਸਾਧੂ ਸੰਗਤ ਜਾਨਕੀ ਇਹਨੂੰ ਆਪਾਂ ਪ੍ਰਮੁੱਖ ਰੱਖ ਕੇ ਚੱਲਾਂਗੇ ਭਜ ਮਿਲ ਸਾਧੂ ਸੰਗਤ ਜਾਨਕੀ ਇਹ ਪ੍ਰਮੁੱਖ ਵਿਸਰਾਮ ਰੱਖ ਕੇ ਚੱਲਣਾ ਜੀ।
ਭਜ ਮਿਲ ਸਾਧੂ ਸੰਗਤ ਜਾਨਕੀ ਤਰ ਭਉ ਜਲ ਅਕਥ ਕਥਾ ਸੁਨ ਹਰ ਕੀ ਗੋਬਿੰਦ ਸਤ ਸੰਗਤ ਮੇਲਾਏ
ਇੱਥੇ ਲੱਗੀ ਹੈ ਸਰੂਪ ਤੇ
ਹਾਂਜੀ ਗੋਬਿੰਦ ਗੱਗੇ ਦੇ ਹੋੜੇ ਨਾਲ ਹਾਂਜੀ ਟਿੱਪੀ ਦਾ ਉਚਾਰਨ ਮਹਾਂਪੁਰਖ ਇਸ਼ਾਰਾ ਕਰ ਰਹੇ ਨੇ ਕਿ ਪੂਰਾ ਹਾਂਜੀ
ਹਾਂ ਟਿੱਪੀ ਪ੍ਰਿੰਟ ਹੈ ਜੀ
ਹੈਗੀ
ਹਾਂਜੀ ਹਾਂਜੀ
ਹਾਂਜੀ ਟਿੱਪੀ ਦਾ ਉਚਾਰਨ ਪੂਰਾ ਕੀਤਾ ਜਾਵੇ ਗੋਬਿੰਦ ਗੋਬਿੰਦ ਸਤ ਸੰਗਤ ਮੇਲਾਏ ਹਾਂਜੀ
ਗੋਬਿੰਦ ਸਤ ਸੰਗਤ ਮੇਲਾਏ ਹਰ ਰਸ ਰਸਨਾ ਰਾਮ ਗੁਣ ਗਾਏ ਰਹਾਉ ਜੋ ਜਨ ਧਿਆਵਹਿ ਹਰ ਹਰ ਨਾਮਾ ਤਿਨ ਦਾਸਨ ਦਾਸ ਕਰਹੋ ਹਮ ਰਾਮ
ਇਹ ਵਿਸ਼ਰਾਮ ਦਾ ਖਿਆਲ ਰੱਖਣਾ ਪੰਗਤੀ ਦਾ ਜਿਵੇਂ ਭਾਈ ਸਾਹਿਬ ਜੀ ਨੇ ਪਾਠ ਸਰਵਣ ਕਰਾਇਆ ਤਿੰਨ ਦਾਸਨ ਦਾਸ ਕਰਹੋ ਹਮ ਰਾਮਾ ਇਉਂ ਹਮ 'ਤੇ ਜਾ ਕੇ ਵਿਸਰਾਮ ਲੱਗਦਾ ਹੈ ਕਿ ਸਾਨੂੰ ਆਪਣੇ ਪਿਆਰਿਆਂ ਦੇ ਜੇ ਉਹ ਦਾਸਾਂ ਦੇ ਵੀ ਦਾਸ ਬਣਾ ਲਓ ਹਮ 'ਤੇ ਵਿਸਰਾਮ ਤਿੰਨ ਦਾਸਨ ਦਾਸ ਕਰਹੋ ਹਮ ਰਾਮਾ ਹੇ ਰਾਮ ਵਾਹਿਗੁਰੂ ਹਾਂਜੀ
ਜਾਨਕੀ ਸੇਵਾ ਉਤਮ ਕੰਮ ਜੋ ਹਰ ਕੀ ਹਰ ਕਥਾ ਸੁਣਾਵੈ ਸੋ ਜਨ ਹਮਰੈ ਮਨ ਚਿਤ ਭਾਵੈ ਜਨ ਪਾਗ ਰੇਣ ਵਡ ਭਾਗੀ ਪਾਵੈ ਸੰਤ ਜਨਾ ਸਿਉ ਪ੍ਰੀਤ ਬਨ ਆਈ ਜਿਨ ਕਉ ਲਿਖਤ ਲਿਖਿਆ ਧੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਗੌੜੀ ਗੁਆਰੇਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਹਾਏ ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ ਤੇ ਹਰ ਜਨ ਹਰ ਮਿਲਹ ਹਮ ਪਿਆਰੇ ਜਿਨ ਮਿਲਿਆ ਦੁਖ ਜਾਹ ਹਮਾਰੇ ਰਹਾਉ ਜਿਉ ਮਿਲ ਬਛਰੇ ਗਊ ਪ੍ਰੀਤ ਲਗਾਵੈ ਕਾਮਨ ਪ੍ਰੀਤ ਜਾ ਫਿਰ ਘਰ ਆਵੈ ਹਰ ਜਨ ਪ੍ਰੀਤ ਜਾ ਹਰ ਜਸ ਗਾਵੈ ਸਾਰਿੰਗ ਪ੍ਰੀਤ ਬਸੈ ਜਲ ਧਾਰਾ ਨਰਪਤ ਪ੍ਰੀਤ ਮਾਇਆ ਦੇਖ ਪਸਾਰਾ ਹਰ ਜਨ ਪ੍ਰੀਤ ਜਪੈ ਨਿਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਟੇ ਗੁਰਸਿੱਖ ਪ੍ਰੀਤ ਗੁਰ ਮਿਲੈ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ ਗੌੜੀ ਗੁਆਰੇਰੀ ਮਹੱਲਾ ਚੌਥਾ ਭੀਖਕ ਭੀਖਕ ਪ੍ਰੀਤ ਭੀਖ ਪ੍ਰਭ ਪਾਏ ਭੁੱਖੇ ਪ੍ਰੀਤ ਹੋਵੈ ਅੰਨ ਖਾਏ ਗੁਰਸਿੱਖ ਪ੍ਰੀਤ ਗੁਰ ਮਿਲ ਅਗਾਏ ਹਰ ਦਰਸ਼ਨ ਦੇਹੁ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਉ ਚੱਕਵੀ ਪ੍ਰੀਤ ਸੂਰਜ ਮੁਖ ਲਾਗੈ ਮਿਲੈ ਪਿਆਰੇ ਸਭ ਦੁੱਖ ਤਿਆਗੈ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ ਬਛਰੇ ਪ੍ਰੀਤ ਖੀਰ ਮੁਖ ਖਾਏ ਹਿਰਦੈ ਬਿਗਸੈ ਦੇਖੈ ਮਾਏ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਨਸ ਜਾਏ ਪੂਰਾ ਕੱਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੌੜੀ ਗੁਆਰੇਰੀ ਮਹੱਲਾ ਚੌਥਾ ਸਤਿਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰ ਨਾਮ ਧਿਆਇਆ ਹਰ ਧਣੀ ਜਿਨ ਹਰ ਜਪਿਆ ਤਿਨ ਪੀਛੈ ਛੂਟੀ ਘਣੀ ਗੁਰਸਿੱਖ ਹਰ ਬੋਲਹ ਮੇਰੇ ਭਾਈ ਹਰ ਬੋਲਤ ਸਭ ਪਾਪ ਲਹਿ ਜਾਈ ਰਹਾਉ ਜਪ ਗੁਰ ਮਿਲਿਆ ਤਬ ਮਨ ਵਸ ਆਇਆ ਧਾਵਤ ਪੰਚ ਰਹੇ ਹਰ ਧਿਆਇਆ ਅਨ ਦਿਨ ਨਗਰੀ ਹਰ ਗੁਣ ਗਾਇਆ ਸਤਿਗੁਰ ਪਾਗ ਧੂਰ ਜਿਨ੍ਹਾਂ ਮੁਖ ਲਾਈ ਤਿਨ ਕੂੜ ਤਿਆਗੇ ਹਰ ਲਿਵ ਲਾਈ ਤੇ ਹਰ ਦਰਗਹਿ ਮੁਖ ਊਜਲ ਭਾਈ ਗੁਰ ਸੇਵਾ ਆਪ ਹਰ ਭਾਵੈ ਕ੍ਰਿਸ਼ਨ ਬਲ ਭਦਰ ਗੁਰ ਪਗ ਲਗ ਧਿਆਵੈ ਨਾਨਕ ਗੁਰਮੁਖ ਹਰ ਆਪ ਤਰਾਵੈ ਗੌੜੀ ਗੁਆਰੇਰੀ ਮਹੱਲਾ ਚੌਥਾ ਹਰ ਆਪੇ ਜੋਗੀ ਡੰਡਾ ਧਾਰੀ ਹਰ ਆਪੇ ਰਵ ਰਹਿਆ ਬਨਵਾਰੀ ਹਰ ਆਪੇ ਤਾਪ ਤਾਪੈ ਲਾਏ ਤਾਰੀ ਐਸਾ ਮੇਰਾ ਰਾਮ ਰਹਿਆ ਭਰਪੂਰ ਨਿਕਟ ਵਸੈ ਨਾਹੀ ਹਰ ਦੂਰ ਰਹਾਉ ਹਰ ਆਪੇ ਸ਼ਬਦ ਸੁਰਤ ਧੁਨ ਹਰ ਆਪੇ ਸ਼ਬਦ ਸੁਰਤ ਧੁਨ ਆਪੇ ਹਰ ਆਪੇ ਵੇਖੈ ਵਿਗਸੈ ਆਪੇ ਹਰ ਆਪ ਜਪਾਏ ਆਪੇ ਹਰ ਜਾਪੇ ਹਰ ਆਪੇ ਸਾਰਿੰਗ ਅੰਮ੍ਰਿਤ ਧਾਰਾ ਹਰ ਅੰਮ੍ਰਿਤ ਆਪ ਪਿਆਵਣ ਹਾਰਾ ਹਰ ਆਪ ਕਰੇ ਆਪੇ ਨਿਸਤਾਰਾ ਹਰ ਆਪੇ ਬੇੜੀ ਤੁਲਹਾ ਤਾਰਾ ਹਰ ਆਪੇ ਗੁਰਮਤੀ ਨਿਸਤਾਰਾ ਹਰ ਆਪੇ ਨਾਨਕ ਪਾਵੈ ਪਾਰਾ ਗੌੜੀ ਬੈਰਾਗਣ ਮਹੱਲਾ ਚੌਥਾ ਸਾਹੋ ਹਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇਹ ਤੈਸੀ ਹਮ ਲੇਹ ਹਰ ਨਾਮ ਵਣਜਹ ਰੰਗ ਸਿਓ ਜੇ ਆਪ ਦਿਆਲ ਹੋਏ ਦੇਹ ਹਮ ਵਣਜਾਰੇ ਰਾਮ ਕੇ ਹਰ ਵਣਜ ਕਰਾਵੈ ਦੇ ਰਾਸ ਰੇ ਰਹਾਉ ਲਾਹਾ ਹਰ ਭਗਤ ਧਨ ਖੱਟਿਆ ਹਰ ਸੱਚੇ ਸਾਹ ਮਨ ਭਾਇਆ ਹਰ ਜਪ ਹਰ ਵੱਖਰ ਲੱਦਿਆ ਜਮ ਜਾ ਗਾਤੀ ਨੇੜ ਨ ਆਇਆ ਹੋਰ ਵਣਜ ਕਰਹਿ ਵਾਪਾਰੀਏ ਅਨੰਤ ਤਰੰਗੀ ਦੁਖ ਮਾਇਆ ਕੋਏ ਜੇ ਹੈ ਵਣਜ ਹਰ ਲਾਇਆ ਫਲ ਤੇਹਾ ਤਿਨ ਪਾਇਆ ਹਰ ਹਰ ਵਣਜ ਸੋ ਜਾਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਨ ਨਾਨਕ ਸਾਹ ਹਰ ਸੇਵਿਆ ਫਿਰ ਲੇਖਾ ਮੂਲ ਨਾ ਲਈ ਗੌੜੀ ਬੈਰਾਗਣ ਮਹੱਲਾ ਚੌਥਾ ਜਿਉ ਜਨਨੀ ਗਰਭ ਪਾਲਤੀ ਸੋਤ ਕੀ ਕਰ ਆਸਾ ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ ਤਿਉ ਹਰ ਜਨ ਪ੍ਰੀਤ ਹਰ ਰਾਖਦਾ ਦੇ ਆਪ ਹਥਾਸਾ ਮੇਰੇ ਰਾਮ ਮੈਂ ਮੂਰਖ ਹਰ ਰਾਖ ਮੇਰੇ ਗੁਸਈਆ ਜਾਨਕੀ ਉਪਮਾ ਤੁਝ ਹੈ ਵਡਈਆ ਰਹਾਉ ਮੰਦਰ ਘਰ ਆਨੰਦ ਹਰ ਹਰ ਜਸ ਮਨ ਭਾਵੈ ਸਭ ਰਸ ਮੀਠੇ ਮੁਖ ਲੱਗਹਿ ਜਾ ਹਰ ਗੁਣ ਗਾਵੈ ਹਰ ਜਨ ਪਰਵਾਰ ਸਧਾਰ ਹੈ, ਇੱਕੀ ਕੁਲੀ ਸਭ ਜਗਤ ਛਡਾਵੈ। ਜੋ ਕਿਛ ਕੀਆ ਸੋ ਹਰ ਕੀਆ, ਹਰ ਕੀ ਵਡਿਆਈ, ਹਰ ਜੀ ਤੇਰੇ ਤੂੰ ਵਰਤਦਾ, ਹਰ ਪੂਜ ਕਰਾਈ, ਹਰ ਭਗਤ ਭੰਡਾਰ ਲਹਾਏ ਦਾ ਆਪੇ ਵਰਤਾਈ। ਲਾਲਾ ਹਾਟ ਵਿਹਾਜਿਆ ਕਿਆ ਤਿਸ ਚਤੁਰਾਈ, ਜੇ ਰਾਜ ਬਹਾਲੇ ਤਾਂ ਹਰ ਗੁਲਾਮ, ਕਾਸੀ ਕਉ ਹਰ ਨਾਮ ਕਢਾਈ। ਜਨ ਨਾਨਕ ਹਰ ਕਾ ਦਾਸ ਹੈ, ਹਰ ਕੀ ਵਡਿਆਈ। ਗੌੜੀ ਗੁਆਰੇਰੀ ਮਹੱਲਾ ਚੌਥਾ, ਕਿਰਸਾਣੀ ਕਿਰਸਾਨ ਕਰੇ ਲੋਚੈ ਜੀਉ ਲਾਏ, ਹਲ ਜੋਤੈ ਉੱਦਮ ਕਰੇ ਮੇਰਾ ਪੁੱਤ ਧੀ ਖਾਏ। ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ, ਮੈਂ ਮੂਰਖ ਕੀ ਗਤ ਕੀਜੈ ਮੇਰੇ ਰਾਮ, ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ।
ਇਸ ਪੰਗਤੀ ਦਾ ਵਿਸਰਾਮ ਵੀ ਦੋ ਤਰ੍ਹਾਂ ਲੱਗਦਾ ਹੈ, ਜਿਵੇਂ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਸਰਵਣ ਕਰਾਇਆ, ਮੈਂ ਮੂਰਖ ਕੀ ਗਤ ਕੀਜੈ ਮੇਰੇ ਰਾਮ, ਦੂਸਰਾ ਇਉਂ ਵੀ ਹੈ ਮੈਂ ਮੂਰਖ ਕੀ ਗਤ ਕੀਜੈ ਮੇਰੇ ਰਾਮ। ਇਹ ਦੋਨੋਂ ਤਰ੍ਹਾਂ ਹੀ ਵਿਸਰਾਮ ਸ਼ੁੱਧ ਹੈ ਜੀ।
ਰਹਾਓ ਲੈ ਤੁਰੇ ਸੌਦਾਗਰੀ, ਸੌਦਾਗਰ ਧਾਵੈ ਧਨ ਖੱਟੈ ਆਸਾ ਕਰੈ, ਮਾਇਆ ਮੋਹ ਵਧਾਵੈ। ਤਿਉ ਹਰ ਜਨ ਹਰ ਹਰ ਬੋਲਤਾ, ਹਰ ਬੋਲ ਸੁਖ ਪਾਵੈ। ਬਿਖ ਸੰਚੈ ਹਟਵਾਣੀਆਂ ਬਹਿ ਹਾਟ ਕਮਾਏ, ਮੋਹ ਝੂਠ ਪਸਾਰਾ ਝੂਠ ਕਾ, ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ। ਤਿਉ ਹਰ ਜਨ ਹਰ ਧਨ ਸੰਚਿਆ, ਹਰ ਖਰਚ ਲੈ ਜਾਏ, ਇਹੋ ਮਾਇਆ ਮੋਹ ਕੁਟੰਬ ਹੈ ਭਾਏ ਦੂਜੈ ਫਾਸ। ਗੁਰਮਤੀ ਸੋ ਜਨ ਤਰੈ ਜੋ ਦਾਸਨ ਦਾਸ, ਜਨ ਨਾਨਕ ਨਾਮ ਧਿਆਇਆ ਗੁਰਮੁਖ ਪਰਗਾਸ। ਗੌੜੀ ਬੈਰਾਗਣ ਮਹੱਲਾ ਚੌਥਾ, ਨਿਤ ਦਿਨ ਸਰਾਤ ਲਾਲਚ ਕਰੇ ਭਰਮੈ ਭਰਮਾਇਆ, ਵੇਗਾਰ ਫਿਰੈ ਵੇਗਾਰੀਆ ਸਿਰ ਭਾਰ ਉਠਾਇਆ। ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੈ ਕੰਮ ਹਰ ਲਾਇਆ, ਮੇਰੇ ਰਾਮ ਤੋੜ ਬੰਧਨ ਮਾਇਆ ਘਰ ਕੈ ਕੰਮ ਲਾਏ। ਨਿਤ ਹਰ ਗੁਣ ਗਾਵਹਿ ਹਰ ਨਾਮ ਸਮਾਏ, ਰਹਾਉ ਨਰ ਪ੍ਰਾਣੀ ਚਾਕਰੀ ਕਰੇ ਨਰਪਦ ਰਾਜੇ ਅਰਥ ਸਭ ਮਾਇਆ, ਕੈ ਬੰਧੈ ਕੈ ਡਾਨ ਲੇ ਕੈ ਨਰਪਤ ਮਰ ਜਾਇਆ। ਧਨ ਧਨ ਸੇਵਾ ਸਫਲ ਸਤਿਗੁਰੂ ਕੀ, ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ।
ਪੰਗਤੀ ਵੱਲ ਖਿਆਲ ਰੱਖਣਾ, ਧਨ ਧਨ ਧੱਦੇ 'ਤੇ ਟਿੱਪੀ, ਦੂਸਰੀ ਵਾਰ ਧੱਦਾ ਮੁਕਤਾ, ਧਨ ਧਨ ਸੇਵਾ ਸਫਲ ਸਤਿਗੁਰੂ ਕੀ, ਇੱਥੇ ਵਿਸਰਾਮ ਹੈ। ਜਿਤ ਹਰ ਹਰ ਨਾਮ ਜਪ ਇੱਥੇ ਜਮਕ ਹੈ, ਹਰ ਸੁਖ ਪਾਇਆ। ਧਨ ਧਨ ਸੇਵਾ ਸਫਲ ਸਤਿਗੁਰੂ ਕੀ, ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ। ਇਉਂ ਚਾਲ ਵਿੱਚ ਪਾਠ ਹੋਵੇਗਾ ਜੀ।
ਨਿਤ ਸੌਦਾ ਸੂਦ ਕੀਚੈ ਬਹੁ ਭਾਂਤ ਕਰ, ਮਾਇਆ ਕਹਿ ਤਾਈ ਜਾ ਲਾਹਾ ਦੇ ਤਾਂ ਸੁਖ ਮਾਨੇ ਤੋਟੈ ਮਰ ਜਾਈ। ਜੋ ਗੁਣ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ।
ਜਾ ਲਾਹਾ ਦੇ ਤਾਂ ਸੁਖ ਮੰਨੇ, ਟਿੱਪੀ ਦੀ ਆਵਾਜ਼ ਇੱਥੇ ਨਹੀਂ ਆਉਣੀ, ਥੋੜ੍ਹਾ ਜਿਹਾ ਮੰਮੇ ਨੂੰ ਭਾਰਾ ਕਰਕੇ ਥੋੜ੍ਹੀ ਅਦਕ ਦੀ ਆਵਾਜ਼ ਆਉਂਦੀ ਹੈ। ਸੁਖ ਮੰਨਦਾ ਹੈ ਜੇ ਲਾਹਾ ਦੇ ਪ੍ਰਮਾਤਮਾ ਇਸ ਨੂੰ, ਤਾਂ ਸੁਖ ਮੰਨਦਾ ਹੈ ਮਨ ਅੰਦਰ। ਜੇ ਲਾਹਾ ਦੇ ਤਾਂ ਸੁਖ ਮੰਨੇ, ਭਾਵ ਟਿੱਪੀ ਵੀ ਨਹੀਂ ਬਣ ਦੇਣੀ, ਮੰਨੇ ਵੀ ਨਹੀਂ ਬੋਲਣਾ ਬਹੁਤਾ ਕੱਸ ਕੇ। ਜੇ ਲਾਹਾ ਦੇ ਤਾਂ ਸੁਖ ਮੰਨੇ ਤੋਟੈ ਮਰ ਜਾਈ।
ਜਿਤਨੀ ਭੁੱਖ ਅਨ ਰਸ ਸਾਧ ਹੈ ਤਿਤਨੀ ਭੁੱਖ ਫਿਰ ਲਾਗੈ, ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੈ। ਜਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੁੱਖ ਨਾ ਲਾਗੈ।